And now, news takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਇਹ ਨਿੱਤ ਇੱਕ ਤੋਂ ਬਾਅਦ ਇੱਕ ਖਬਰ ਕੋਈ ਇਹੋ ਜਿਹੀ ਆਉਂਦੀ ਹੈ ਜਿਹਨੂੰ ਪੜ੍ਹ ਕੇ ਇੱਕ ਵਾਰ ਪਹਿਲਾਂ ਤਾਂ ਯਕੀਨ ਜਿਹਾ ਨਹੀਂ ਆਉਂਦਾ। ਕੱਲ੍ਹ ਸੋਰਸਿਸ ਦੇ ਹਵਾਲੇ ਤੋਂ ਇਹ ਖਬਰ ਫਲੋਟ ਹੋਣੀ ਸ਼ੁਰੂ ਹੋ ਜਾਂਦੀ ਹੈ, ਕੱਲ੍ਹ ਤਕਰੀਬਨ ਦੁਪਹਿਰ ਤੋਂ ਜਾਂ ਲੇਟ ਮਾਰਨਿੰਗ ਕਹਿ ਲਓ, ਉਦੋਂ ਤੋਂ ਇਹ ਗੱਲ ਸਰਕੂਲੇਟ ਹੋਣੀ ਸ਼ੁਰੂ ਹੋ ਗਈ ਕਿ ਸਰੀ ਪੁਲਿਸ ਸਰਵਿਸ ਦੇ ਚੀਫ ਨੋਰਮ ਲਿਪਿੰਸਕੀ ਉਹਨਾਂ ਨੂੰ ਸਰੀ ਪੁਲਿਸ ਬੋਰਡ ਵੱਲੋਂ ਫਾਇਰ ਕਰ ਦਿੱਤਾ ਗਿਆ। ਅਤੇ ਉਹਨੂੰ ਲੈ ਕੇ ਫਿਰ ਜਿਉਂ ਜਿਉਂ ਦਿਨ ਅੱਗੇ ਵਧਿਆ, ਸੂਤਰਾਂ ਦੇ ਹਵਾਲੇ ਹੀ ਤੋਂ ਅਜੇ ਤੱਕ ਇਸ ਚੀਜ਼ ਦੀ ਕੌਨਫਰਮੇਸ਼ਨ ਨਾ ਤਾਂ ਕੌਨਫਰਮੇਸ਼ਨ ਕਰ ਲਿਆ, ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਬਾਹਰ ਆ ਰਹੀ ਹੈ। ਇਸ ਨੂੰ ਨਾ ਤਾਂ ਇਹਦੀ ਪੁਸ਼ਟੀ ਅਜੇ ਤੱਕ ਪੁਲਿਸ ਬੋਰਡ ਨੇ ਕੀਤੀ ਆ, ਨਾ ਸਰੀ ਪੁਲਿਸ ਸਰਵਿਸ ਨੇ ਕੀਤੀ ਹੈ, ਨਾ ਹੀ ਅਜੇ ਤੱਕ ਨੋਰਮ ਲਿਪਿੰਸਕੀ ਨੇ ਹੀ ਕੋਈ ਬਿਆਨ ਜਾਰੀ ਕੀਤਾ। ਪਰ ਦੱਸਿਆ ਜਾ ਰਿਹਾ ਕਿ ਕੱਲ੍ਹ ਜਿਹੜੀ ਸਰੀ ਪੁਲਿਸ ਬੋਰਡ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਨੋਰਮ ਲਿਪਿੰਸਕੀ ਨੂੰ ਟਰਮੀਨੇਟ ਕਰਨ ਦੀ ਗੱਲ ਆਖੀ ਗਈ ਹੈ ਅਤੇ ਉਹਨਾਂ ਨੂੰ ਵੀਰਵਾਰ ਸ਼ਾਮ ਜਾਂ ਕਹਿ ਲਓ ਦੁਪਹਿਰ ਦੇ 4 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਕਿ ਜਾਂ ਆਪ ਅਸਤੀਫਾ ਦੇ ਦਿਓ ਜਾਂ ਫਿਰ ਉਹਨਾਂ ਨੂੰ ਵਿਦਆਊਟ ਕੌਜ਼ ਟਰਮੀਨੇਟ ਕਰ ਦਿੱਤਾ ਜਾਏਗਾ।
ਵਿਦਆਊਟ ਕੌਜ਼ ਟਰਮੀਨੇਟ ਮਤਲਬ ਸੈਵਰੈਂਸ। ਸੋ ਸੈਵਰੈਂਸ ਜੋ ਉਹਨਾਂ ਦੇ ਕੰਟਰੈਕਟ ਦੇ ਵਿੱਚ ਲਿਖੀ ਹੋਏਗੀ ਉਹਨਾਂ ਨੂੰ ਪੇ ਕਰਨੀ ਪਏਗੀ ਫਿਰ
ਜੀ।
ਸੋ ਆਲਰੇਡੀ ਮੁੱਦਾ ਹੈਗਾ ਦੇਖੋ ਸਰੀ ਪੁਲਿਸ ਸਰਵਿਸ ਨਾਲ ਸੰਬੰਧਿਤ ਕੋਸਟ ਦਾ, ਕਿ ਇਹ ਬੜੀ ਮਹਿੰਗੀ ਟ੍ਰਾਂਜੈਕਸ਼ਨ ਸਰੀ ਨਿਵਾਸੀਆਂ ਵਾਸਤੇ ਸਾਬਤ ਹੋਈ ਅਜੇ ਤੱਕ
ਜੀ।
ਸੋ ਉਹਨਾਂ ਕੋਸਟ ਦੇ ਵਿੱਚ ਅਸੀਂ ਵਿਲ ਬੀ ਐਡਿੰਗ ਮੋਰ ਟੂ ਇਟ ਜੇਕਰ ਉਹ ਆਪਣੇ ਆਪ ਰਿਜ਼ਾਈਨ ਨਹੀਂ ਕਰਦੇ
ਜੀ।
ਹੁਣ ਵਿਜੇ ਜੀ, ਇਹ ਪੂਰਾ ਇਹਦੇ ਪਿੱਛੇ ਕਾਰਨ ਕੀ ਹੈ ਕਿ ਉਹਨਾਂ ਨੂੰ ਹੁਣ ਕਿਹਾ ਜਾ ਰਿਹਾ ਵੀ ਹੀ ਇਜ਼ ਬੀਨ ਸੈਂਟ ਔਨ ਲੀਵ, ਅਤੇ ਉਹਨਾਂ ਨੂੰ ਵੀਰਵਾਰ ਸ਼ਾਮ 4 ਵਜੇ ਤੱਕ ਦਾ ਸਮਾਂ ਦਿੱਤਾ ਕਿ ਆਪਣੇ ਆਪ ਫੈਸਲਾ ਕਰਕੇ ਦੱਸੋ ਵੀ ਤੁਸੀਂ ਆਪੇ ਜਾਣਾ ਕਿ ਤੁਹਾਨੂੰ ਵਿਦਆਊਟ ਕੌਜ਼ ਅਸੀਂ ਟਰਮੀਨੇਟ ਕਰੀਏ। ਇਹ ਸਾਰੀਆਂ ਗੱਲਾਂ ਸੂਤਰਾਂ ਦੇ ਹਵਾਲੇ ਤੋਂ ਨੇ ਅਜੇ ਤੱਕ ਮੀਡੀਆ ਰਿਪੋਰਟਸ ਨੇ। ਕੱਲ੍ਹ ਸਰੀ ਪੁਲਿਸ ਬੋਰਡ ਨਾਲ ਦੱਸਿਆ ਜਾਂਦਾ ਉਹਨਾਂ ਦੀ ਮੀਟਿੰਗ ਹੋਈ ਆ, ਉਸ ਮੀਟਿੰਗ ਤੋਂ ਉਸ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਹੋਈਆਂ,
ਦੱਸਿਆ ਬੈਜ ਵੀ ਲੈ ਲਿਆ ਗਿਆ ਉਹਨਾਂ ਤੋਂ,
ਉਹ ਆਪਣਾ ਬੈਜ ਦੇ ਕੇ ਕਹਿੰਦੇ ਹੋ ਕਿ ਸਰੀ ਪੁਲਿਸ ਹੈੱਡਕੁਆਰਟਰ ਛੱਡ ਕੇ ਚਲੇ ਗਏ
ਜੀ।
ਸੋ ਇਸ ਤਰ੍ਹਾਂ ਦੀਆਂ ਖਬਰਾਂ ਰਿਪੋਰਟ ਕੀਤੀਆਂ ਜਾ ਰਹੀਆਂ। ਸੋ ਇਹਦੇ ਪਿੱਛੇ ਕਾਰਨ ਕੀ ਸੀ ਕਿ ਉਹਨਾਂ ਨੂੰ ਅਜਿਹਾ ਕਰਨ ਲਈ ਕਿਉਂ ਮਜਬੂਰ ਕੀਤਾ ਗਿਆ ਜਾਂ ਕਿਹਾ ਗਿਆ ਜਾਂ ਆਪੇ ਛੱਡ ਕੇ ਚਲੇ ਗਏ, ਨਾਰਾਜ਼ ਹੋ ਗਏ, ਸੋ ਉਹਦੇ ਪਿੱਛੇ ਕਾਰਨ ਕੀ ਰਹੇ ਨੇ ਅਜੇ ਤੱਕ ਉਹ ਕਿਸੇ ਨੂੰ ਅਜੇ ਤੱਕ ਪਤਾ ਨਹੀਂ।
ਅਟਕਲਾਂ ਬਹੁਤ ਲੱਗ ਰਹੀਆਂ ਕਿ ਕੀ ਇਹ ਸਰੀ ਦੇ ਵਿੱਚ ਵਧਿਆ ਹੋਇਆ ਕ੍ਰਾਈਮ ਹੈ ਉਹ ਕਾਰਨ ਹੈ, ਕਿ ਐਕਸਟੋਰਸ਼ਨ ਵਾਲਾ ਮਾਮਲਾ, ਸ਼ੂਟਿੰਗਸ ਉਹ ਰੀਜ਼ਨ ਹੈ, ਕਿ ਆਫਿਸਰ ਜਿਸ ਹਿਸਾਬ ਨਾਲ ਹਾਇਰ ਕੀਤੇ ਜਾਣੇ ਸੀ ਉਹ ਸਮੱਸਿਆ ਹੈ, ਜਾਂ ਫਿਰ ਇੱਕ ਰੀਜ਼ਨ ਇਹ ਵੀ ਦੱਸਿਆ ਜਾ ਰਿਹਾ ਕਿ ਬਾਕੀ ਕਾਰਨਾਂ ਦੇ ਵਿੱਚ ਜਿਹੜੇ ਵਾਸੂ ਜੀ ਪਿਛਲੇ ਮਹੀਨਿਆਂ ਦੌਰਾਨ ਇੱਕ ਗੱਲ ਆਈ ਸੀ ਕਿ ਲਿੰਡਾ ਐਨਿਸ ਨੇ ਜਦੋਂ ਇੱਕ ਟੈਕਸਟ ਜਾਂ ਈਮੇਲ ਕੀਤੀ ਸੀ ਨੋਰਮ ਲਿਪਿੰਸਕੀ ਨੂੰ ਇਹ ਆਖਣ ਵਾਸਤੇ ਕਿ ਇੱਕ ਸਾਊਥ ਸਰੀ ਦੇ ਵਿੱਚ ਜਿਹੜਾ ਗੋਲਫ ਕੋਰਸ ਹੈ ਜਿਹਦੇ ਨੇੜੇ ਲਿੰਡਾ ਐਨਿਸ ਖੁਦ ਵੀ ਰਹਿੰਦੇ ਨੇ, ਕਿ ਉੱਥੇ ਤੁਸੀਂ ਜਿਹੜੀ ਪੁਲਿਸ ਵੱਲੋਂ ਜਿਹੜੇ ਰੋਡ ਬਲੋਕਸ ਵਗੈਰਾ ਲਗਾਏ ਜਾਂਦੇ ਨੇ ਸ਼ਰਾਬੀ ਡਰਾਈਵਰਾਂ ਨੂੰ ਫੜਨ ਵਾਸਤੇ, ਵੀ ਦੇਖੋ ਉੱਥੋਂ ਜੇ ਤੁਸੀਂ ਉਹਨਾਂ ਨੂੰ ਮੂਵ ਕਰ ਸਕੋ। ਉਦੋਂ ਹੀ ਵਿਵਾਦ ਇਸ ਗੱਲ ਦਾ ਬਣਿਆ ਵੀ ਸੀ ਵੀ ਕੀ ਉਹ ਕਾਰਨ ਬਣਿਆ, ਰੀਜ਼ਨ ਐਗਜੈਕਟਲੀ ਹੈ ਕੀ, ਕਿਉਂਕਿ ਇਸ ਵੇਲੇ ਕਹਿ ਲਓ ਅਟਕਲਾਂ ਦਾ ਬਾਜ਼ਾਰ ਬੜਾ ਗਰਮ ਆ।
ਸੋ ਇੱਕ ਵੱਡੀ ਡਿਵੈਲਪਮੈਂਟ ਜਿਹੜੀ ਹੋਈ ਆ ਕਿ ਸਰੀ ਪੁਲਿਸ ਬੋਰਡ ਦੀ ਕੰਪੋਜੀਸ਼ਨ ਬਹੁਤ ਵੱਡੇ ਪੱਧਰ 'ਤੇ ਬਦਲੀ ਗਈ।
ਬਿਲਕੁਲ,
23 ਮਾਰਚ ਨੂੰ 5 ਨਵੇਂ ਮੈਂਬਰ ਜਿਹੜੇ ਅਪੁਆਇੰਟ ਕੀਤੇ ਗਏ, ਅਤੇ ਉਹ ਜਿਹੜੇ 5 ਨਵੇਂ ਮੈਂਬਰ ਅਪੁਆਇੰਟ ਕੀਤੇ ਗਏ ਨੇ, ਡੇਵੀ ਡੀਬੀ ਨੇ ਕਿਹਾ ਸੀ ਕਿ ਉਹ ਸਿਟੀ ਦੇ ਨਾਲ ਕੰਸਲਟੇਸ਼ਨ ਦੇ ਵਿੱਚ ਹੁਣ ਹਾਇਰ ਕੀਤੇ ਜਾਣਗੇ
ਜੀ,
ਅਪੁਆਇੰਟ ਕੀਤੇ ਜਾਣਗੇ
ਜੀ।
ਸੋ ਉਹ ਜਿਹੜੇ ਮੈਂਬਰਸ ਨੇ ਉਹ ਸਿਟੀ ਦੇ ਨਾਲ ਕੰਸਲਟੇਸ਼ਨ ਦੇ ਵਿੱਚ ਅਪੁਆਇੰਟ ਕੀਤੇ ਗਏ ਨੇ
ਜੀ,
ਜਿਹਦੇ ਕਰਕੇ ਹੁਣ ਲਿੰਡਾ ਐਨਿਸ ਵੱਲੋਂ ਅੱਜ ਸਵੇਰੇ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤਾ ਗਿਆ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਨੋਰਮ ਲਿਪਿੰਸਕੀ ਨੂੰ ਇਸ ਤਰ੍ਹਾਂ ਟਰਮੀਨੇਟ ਕਰਨ ਦਾ, ਜੋ ਮੀਡੀਆ ਰਿਪੋਰਟਸ ਦੇ ਮੁਤਾਬਕ ਟਰਮੀਨੇਟ ਕਰਨ ਦਾ ਜੋ ਫੈਸਲਾ ਹੈ
ਜੀ,
ਉਹ ਸਿਆਸੀ ਉਹਦੇ ਪਿੱਛੇ ਮੋਟੀਵੇਸ਼ਨ ਹੈ, ਪੋਲੀਟੀਕਲੀ ਮੋਟੀਵੇਟਡ ਹੈ
ਜੀ,
ਅਤੇ ਉਹਦੇ ਨਾਲ ਹੋਣਾ ਕੀ ਹੈ ਕਿ ਪੁਲਿਸ ਟ੍ਰਾਂਜ਼ੈਕਸ਼ਨ ਹੋਰ ਜ਼ਿਆਦਾ ਡਿਲੇ ਹੋ ਜਾਏਗੀ। ਸੋ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਨਵੀਂ ਬੋਰਡ ਆ, ਬੋਰਡ ਨੇ ਜੇ ਇੱਦਾਂ ਗੱਲ ਠੀਕ ਆ ਤਾਂ ਬੋਰਡ ਨੇ ਟਰਮੀਨੇਟ ਕੀਤਾ ਨੋਰਮ ਲਿਪਿੰਸਕੀ ਨੂੰ
ਜੀ,
ਅਤੇ ਇਹ ਜਿਹੜੀ ਬੋਰਡ ਆ ਇਹ ਹੈਂਡ ਪਿਕਡ ਬਾਏ ਮੇਅਰ ਬ੍ਰੈਂਡਾ ਲੌਕ ਹੈ
ਜੀ।
ਸੋ ਇਹ ਆਫਕੋਰਸ ਇਹ ਪੋਲੀਟੀਕਲ ਸਟੇਟਮੈਂਟ ਆ ਬਾਏ ਲਿੰਡਾ ਐਨਿਸ, ਜੋ ਕਿ ਹੁਣ ਮੇਅਰਲ ਕੈਂਡੀਡੇਟ ਵੀ ਨੇ, ਅੱਗੋਂ ਇਲੈਕਸ਼ਨ ਆ ਰਿਹਾ। ਸੋ ਕਹਿ ਰਹੇ ਇਹ ਪੋਲੀਟੀਕਲ ਹਿੱਟ ਜੋਬ ਹੈ, ਅਤੇ ਜੋ ਮੇਅਰ ਬ੍ਰੈਂਡਾ ਲੌਕ ਦੀ ਕੋਸ਼ਿਸ਼ ਹੈ ਸ਼ੁਰੂ ਤੋਂ ਹੀ, ਉਹ ਕਹਿੰਦੇ 4 ਸਾਲਾਂ ਦੀ ਉਹਨਾਂ ਦੀ ਕੈਂਪੇਨ ਆ ਸਰੀ ਪੁਲਿਸ ਸਰਵਿਸ ਦੀ ਟ੍ਰਾਂਜੈਕਸ਼ਨ ਨੂੰ ਰੋਕਣ ਦੀ, ਸਰੀ ਪੁਲਿਸ ਸਰਵਿਸ ਨੂੰ ਖਤਮ ਹੀ ਕਰ ਦੇਣ ਦੀ, ਕਹਿੰਦੇ ਉਹ ਉਹਨਾਂ ਦੀ ਕੈਂਪੇਨ ਅਜੇ ਵੀ ਜਾਰੀ ਹੈ। ਸੋ ਇੱਕ ਬਹੁਤ ਜ਼ਿਆਦਾ ਕਹਿ ਲਓ ਵੀ ਓਵਰ ਸਟੇਟਮੈਂਟ ਆ ਇੱਕ ਸਿਆਸੀ ਬਿਆਨ ਆ, ਪਰ ਉਹ ਇਹ ਕਹਿ ਰਹੇ ਨੇ ਕਿ ਇਹਦੇ ਪਿੱਛੇ ਮੇਅਰ ਬ੍ਰੈਂਡਾ ਲੌਕ ਦਾ ਹੱਥ ਹੈ, ਅਤੇ ਇਹ ਪੋਲੀਟੀਕਲੀ ਮੋਟੀਵੇਟਡ ਫੈਸਲਾ ਹੈ ਬੋਰਡ ਦਾ। ਬੋਰਡ ਦੇ 5 ਮੈਂਬਰ ਜਿਹੜੇ ਕਿ ਹੁਣ ਮੇਅਰ ਬ੍ਰੈਂਡਾ ਲੌਕ ਦੇ ਨਾਲ ਕੰਸਲਟੇਸ਼ਨ ਦੇ ਵਿੱਚ ਅਪੁਆਇੰਟ ਕੀਤੇ ਗਏ ਨੇ। ਸੋ ਜਿਹੜੀ ਬੋਰਡ ਆ ਵਿਜੇ ਜੀ, ਸਾਨੂੰ ਪਤਾ ਕਿ ਹੁਣ ਇਹਦੇ ਵਿੱਚ ਮੇਅਰ ਬਾਏ ਡਿਫਾਲਟ ਚੇਅਰ ਨਹੀਂ ਹੁੰਦੇ, ਤੇ ਜਿਹੜੇ ਚੇਂਜਸ ਕੀਤੇ ਗਏ ਨੇ ਬੀਸੀ ਪੁਲਿਸ ਐਕਟ ਦੇ ਵਿੱਚ, ਉਹਨਾਂ ਦੇ ਤਹਿਤ ਜਿਹੜਾ ਅਸੀਂ ਪਹਿਲਾਂ ਵੀ ਇੱਕ ਵਾਰ ਇਹ ਗੱਲ ਸਾਂਝੀ ਕੀਤੀ ਸੀ ਕਿ ਜਿਹੜੀਆਂ ਮਿਊਨਿਸਪਲ ਪੁਲਿਸ ਬੋਰਡਸ ਨੇ ਉਹਨਾਂ ਦੇ ਵਿੱਚ ਮੈਂਬਰਸ ਦੀ ਕੰਪੋਜੀਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ। ਸੋ ਇੱਕ ਜਿਹੜਾ ਮੈਂਬਰ ਹੈ ਉਹ ਸਿਟੀ ਕਾਊਂਸਲ ਵੱਲੋਂ ਅਪੁਆਇੰਟ ਕੀਤਾ ਜਾਂਦਾ, ਉਹ ਕਾਊਂਸਲ ਦਾ ਹੀ ਮੈਂਬਰ ਹੁੰਦਾ। ਇੱਕ ਇੱਕ ਨੋਨ ਇਲੈਕਟਿਡ, ਮਤਲਬ ਜਿਹੜਾ ਕਿ ਕਾਊਂਸਲ ਦਾ ਮੈਂਬਰ ਨਹੀਂ ਪਰ ਉਹ ਬੋਰਡ ਦਾ ਮੈਂਬਰ ਹੈ ਵਿਚ ਇਜ਼ ਅਪੁਆਇੰਟਡ ਬਾਏ ਦਾ ਕਾਊਂਸਲ। ਬਾਕੀ ਜਿਹੜੇ 7 ਮੈਂਬਰ ਨੇ ਉਹ ਕਹਿ ਲਓ ਕਿ ਸੂਬਾ ਸਰਕਾਰ ਵੱਲੋਂ ਲਿਊਟੀਨੈਂਟ ਜਨਰਲ ਵੱਲੋਂ ਉਹ ਅਪੁਆਇੰਟ ਕੀਤੇ ਜਾਂਦੇ ਨੇ ਇਨ ਆਫਟਰ ਡਿਸਕਸ਼ਨਸ ਐਂਡ ਇਨਪੁਟ ਫਰੋਮ ਦਾ ਡਾਇਰੈਕਟਰ ਆਫ ਪੁਲਿਸ ਐਂਡ ਸੋ DPS ਡਾਇਰੈਕਟਰ ਆਫ ਪੁਲਿਸ ਸਰਵਿਸਿਸ। ਹੁਣ ਇਹਦੇ ਵਿੱਚ ਸਿਟੀ ਦਾ ਕੋਈ ਲੈਣਾ ਦੇਣਾ ਨਹੀਂ, ਪਰ ਜਦੋਂ 4 ਮੈਂਬਰਸ ਦੀ ਟਰਮ ਨੂੰ ਲੈਪਸ ਹੋਣ ਦਿੱਤਾ ਗਿਆ, ਉਸ ਤੋਂ ਬਾਅਦ DVDB ਨੇ ਆ ਕੇ ਕਿਹਾ ਸੀ ਵੀ ਕਿਉਂਕਿ ਐਕਸਟੋਰਸ਼ਨ ਬਹੁਤ ਜ਼ਿਆਦਾ ਪੱਧਰ 'ਤੇ ਵੱਧ ਰਹੀਆਂ ਨੇ, ਅਸੀਂ ਇਹਨਾਂ ਨੂੰ ਕੰਟਰੋਲ ਕਰਨਾ, ਸਮਥਿੰਗ ਹੈਜ਼ ਟੂ ਬੀ ਡਨ। ਇਸ ਕਰਕੇ ਹੁਣ ਜਿਹੜੀ ਇਹਨਾਂ ਦੀ ਰਿਪਲੇਸਮੈਂਟ ਅਸੀਂ ਨਿਯੁਕਤ ਕਰਾਂਗੇ ਉਹ ਸਿਟੀ ਦੇ ਨਾਲ ਕੰਸਲਟੇਸ਼ਨ ਦੇ ਵਿੱਚ ਕਰਾਂਗੇ, ਸੋ ਦੈਟ ਦੇ ਬੈਟਰ ਰਿਫਲੈਕਟ ਦ ਕਮਿਊਨਿਟੀ।
ਸੋ ਜਿਹੜੀ ਉਹ ਤਾਲਮੇਲ ਦੇ ਵਿੱਚ ਜਿਹੜੀ ਉਹ ਨਵੀਆਂ ਅਪੁਆਇੰਟਮੈਂਟਸ ਹੋਈਆਂ ਨੇ, ਸੋ ਉਹਨਾਂ ਨਵੀਆਂ ਅਪੁਆਇੰਟਮੈਂਟਸ ਵੱਲੋਂ ਕੀਤਾ ਗਿਆ ਪਹਿਲਾ ਵੱਡਾ ਫੈਸਲਾ, ਜਿਹੜਾ ਨਵੀਂ ਕੰਪੋਜੀਸ਼ਨ ਆਫ ਦਾ ਬੋਰਡ ਆ ਉਹਨਾਂ ਦਾ ਪਹਿਲਾ ਵੱਡਾ ਫੈਸਲਾ ਹੈ ਕਿ ਉਹਨੇ ਆਉਂਦੇ ਸਾਰ 2020 ਤੋਂ ਸਰੀ ਪੁਲਿਸ ਸਰਵਿਸ ਦੇ ਚੀਫ ਵਜੋਂ ਸੇਵਾ ਨਿਭਾ ਰਹੇ ਨੋਮ ਲੁਪਿੰਸਕੀ ਨੂੰ ਚਲਦਿਆਂ ਕੀਤਾ। ਐਂਡ ਅਗੇਨ ਅਜੇ ਤੱਕ ਇਹ ਨਹੀਂ ਪਤਾ ਕਿ ਇਹਦਾ ਐਗਜੈਕਟ ਕਾਰਨ ਕੀ ਹੈ। ਦੂਜੀ ਗੱਲ ਇਹ ਵੀ ਹੈ ਕਿ ਇਹ ਗੱਲ ਕਦੇ ਪਤਾ ਲੱਗ ਵੀ ਸਕੇਗੀ ਕਿ ਐਗਜੈਕਟ ਕਾਰਨ ਹੈ ਕੀ। ਜੇ ਉਹ ਕਹਿ ਰਹੇ ਨੇ
ਵਿਦਆਊਟ ਕਾਜ਼,
ਹਾਂ ਜੇ ਇਹ ਕਹਿ ਰਹੇ ਨੇ ਕਿ ਜਾਂ ਤੁਸੀਂ ਡਿਜ਼ਾਈਨ ਕਰੋ ਜਾਂ ਤੁਹਾਨੂੰ ਅਸੀਂ ਵੀਰਵਾਰ ਸ਼ਾਮੀ 4 ਵਜੇ ਤੱਕ ਜਾਂ ਦੁਪਹਿਰੇ 4 ਵਜੇ ਤੱਕ 4 PM ਤੱਕ ਸ਼ਾਮੀ 4 ਵਜੇ ਤੱਕ ਵੀ ਤੁਹਾਨੂੰ ਅਸੀਂ ਵਿਦਆਊਟ ਕਾਜ਼ ਟਰਮੀਨੇਟ ਕਰਾਂਗੇ। ਸੋ ਉਹ ਉਹਨੇ ਪਹਿਲਾਂ ਹੀ ਕਲੀਅਰ ਕਰਤਾ ਕਿ ਜੇ ਦੇਖੋ ਜੇ ਉਹ ਅਸਤੀਫਾ ਦਿੰਦੇ ਨੇ ਤਾਂ ਉਹਨਾਂ ਨੂੰ ਕੋਈ ਉਹਦੇ ਵਿੱਚ ਬਹੁਤੀ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ। ਜੇ ਉਹ ਅਸਤੀਫਾ ਨਹੀਂ ਦਿੰਦੇ ਤਾਂ ਬੋਰਡ ਨੇ ਤਾਂ ਆਪਣੀ ਮਨਸ਼ਾ ਪਹਿਲਾਂ ਹੀ ਕਲੀਅਰ ਕਰਤੀ ਵੀ ਸਾਨੂੰ ਨਾ ਪੁੱਛਿਓ ਕਿ ਨੋਮ ਲੁਪਿੰਸਕੀ ਨੂੰ ਅਸੀਂ ਕਿਉਂ ਉਹਨਾਂ ਦੇ ਅਹੁਦੇ ਤੋਂ ਪਾਸੇ ਕੀਤਾ।
ਤੇ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਹਾਲ ਦੀ ਘੜੀ ਜਿਹੜੇ ਡੈਪਟੀ ਚੀਫ ਨੇ ਟੌਡ ਮੈਟਸੂਮੋਟੋ
ਜੀ
ਉਹ ਐਕਟਿੰਗ ਚੀਫ ਦੀ ਭੂਮਿਕਾ ਨਿਭਾਉਣਗੇ
ਜੀ,
ਜਿੰਨੀ ਦੇਰ ਤੱਕ ਪੱਕਾ ਨਵਾਂ ਕੋਈ ਚੀਫ ਨਹੀਂ ਅਪੁਆਇੰਟ ਕੀਤਾ ਜਾਂਦਾ।
ਵਾਸੂ ਜੀ, ਸਰੀ ਪੁਲਿਸ ਸਰਵਿਸ ਨੂੰ ਵੈਸੇ ਹੀ ਐਕਸਪੀਰੀਅੰਸਡ ਪੁਲਿਸ ਆਫਿਸਰਸ ਹਾਇਰ ਕਰਨੇ ਔਖੇ ਹੋਏ ਸੀ, ਕਿੰਨਾ ਉਹਦੇ ਵਿੱਚ ਇਨਸੈਂਟਿਵਸ ਤੇ ਬੋਨਸਿਸ ਸਾਈਨ ਔਨ ਬੋਨਸਿਸ ਦਿੱਤੇ ਜਾ ਰਹੇ ਸੀ। ਹੁਣ ਜਦੋਂ ਗੱਲ ਆਉਣੀ ਹੈ ਨਵਾਂ ਪੁਲਿਸ ਚੀਫ ਹਾਇਰ ਕਰਨ ਦੀ ਤਾਂ ਉਦੋਂ ਕੀ ਹੋਏਗਾ। ਵੈਸੇ ਅਸੀਂ ਇਹ ਵੇਖਿਆ ਜਿਵੇਂ ਵੈਨਕੂਵਰ ਦੇ ਵਿੱਚ ਹੋਇਆ ਕਿ ਜਿਹੜੇ ਡੈਪਟੀ ਚੀਫ ਸਨ ਜਦੋਂ ਉਹ ਪਹਿਲਾਂ ਐਕਟਿੰਗ ਚੀਫ ਬਣੇ ਉਹਨਾਂ ਨੂੰ ਹੀ ਫਿਰ ਐਲੀਵੇਟ ਕਰ ਦਿੱਤਾ ਗਿਆ ਵੈਨਕੂਵਰ ਪੁਲਿਸ ਚੀਫ ਦੇ ਅਹੁਦੇ 'ਤੇ ਅਤੇ ਕੀ ਇਸੇ ਤਰ੍ਹਾਂ ਦੀ ਜਿਹੜੀ ਗੱਲ ਹੈਗੀ ਆ ਇੱਥੇ ਵੀ ਸਰੀ ਦੇ ਵਿੱਚ ਹੋਏਗੀ ਜਾਂ ਫਿਰ ਬਿਲਕੁਲ ਨਵੇਂ ਬ੍ਰੈਂਡ ਨਿਊ ਚੀਫ ਦੀ ਭਾਲ ਸ਼ੁਰੂ ਹੋਏਗੀ। ਅਜੇ ਤਾਂ ਦਿਸ ਇਜ਼ ਸਟਿਲ ਵੈਰੀ ਅਰਲੀ ਇਨ ਟੂ ਦਾ ਹੋਲ ਥਿੰਗ, ਅਜੇ ਤਾਂ ਅਧਿਕਾਰਤ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਵੀ ਹੋਣੀ ਬਾਕੀ ਆ, ਕੋਈ ਸਟੇਟਮੈਂਟ ਵੀ ਜਾਰੀ ਹੋਣੀ ਬਾਕੀ ਆ।
ਬਿਲਕੁਲ, ਅਤੇ ਆਲ ਸੈਡ ਐਂਡ ਡਨ ਨੋਮ ਲੁਪਿੰਸਕੀ ਨੂੰ 45 ਸਾਲ ਦਾ
ਪੁਲਿਸਿੰਗ
ਦਾ ਤਜਰਬਾ ਸੀ। ਸੋ ਇਸ ਤੋਂ ਪਹਿਲਾਂ ਉਹ ਡੈਲਟਾ ਪੁਲਿਸ ਦੇ ਵਿੱਚ ਡੈਪਟੀ ਚੀਫ ਰਹਿ ਚੁੱਕੇ ਸੀ, ਐਡਮਿੰਟਨ ਪੁਲਿਸ ਦੇ ਵਿੱਚ ਵੀ ਡੈਪਟੀ ਚੀਫ ਰਹਿ ਚੁੱਕੇ ਸੀ ਅਤੇ RCMP ਦੇ ਵਿੱਚ ਅਸਿਸਟੈਂਟ ਕਮਿਸ਼ਨਰ ਵਜੋਂ ਉਹ ਸੇਵਾਵਾਂ ਨਿਭਾ ਚੁੱਕੇ ਸਨ। ਸੋ ਸਰੀ ਪੁਲਿਸ ਸਰਵਿਸ ਦੇ ਚੀਫ ਰਹੇ ਸਿੰਸ 2020 ਪਹਿਲੇ, ਅਤੇ ਕਹਿ ਲਓ ਕਿ ਅਜੇ ਤੱਕ ਦੇ ਓਨਲੀ ਪੁਲਿਸ ਚੀਫ
ਹੁਣ ਤੱਕ ਦੇ ਓਨਲੀ ਸਰੀ ਪੁਲਿਸ ਸਰਵਿਸ ਦੇ। ਅਤੇ ਵਾਸੂ ਜੀ, ਸਾਨੂੰ ਇਹ ਵੀ ਪਤਾ ਕਿ ਜਿਹੜੀ ਪੁਲਿਸ ਆਫ ਜੁਰਿਸਡਿਕਸ਼ਨ SPS ਬਣ ਗਈ ਸੀ ਨਵੰਬਰ 2024 ਦੇ ਵਿੱਚ, ਅਜੇ ਵੀ ਗਿਲਫੜ ਦਾ ਇਲਾਕਾ ਇਕਲੌਤਾ ਅਜਿਹਾ ਪੁਲਿਸ ਡਿਸਟ੍ਰਿਕਟ ਰਹਿ ਗਿਆ ਜਿਹਦੇ ਵਿੱਚ ਅਜੇ ਵੀ ਜਿਹੜੀ ਪੁਲਿਸਿੰਗ ਦੀਆਂ ਡੇ ਟੂ ਡੇ ਜ਼ਿੰਮੇਵਾਰੀਆਂ ਨੇ ਉਹ ਅਜੇ ਸਰੀ ਪੁਲਿਸ ਸਰਵਿਸ ਨੇ ਹਜੇ ਸੰਭਾਲੀਆਂ ਨਹੀਂ। ਸੋ ਟ੍ਰਾਂਜ਼ਿਸ਼ਨ ਅਜੇ ਮੁਕੰਮਲ ਨਹੀਂ ਹੋਈ।
ਬਿਲਕੁਲ,
ਅਤੇ ਟ੍ਰਾਂਜ਼ਿਸ਼ਨ ਮੁਕੰਮਲ ਹੋਣ ਤੋਂ ਪਹਿਲਾਂ ਹੀ ਹੁਣ ਜਿਹੜੇ ਸਰੀ ਪੁਲਿਸ ਸਰਵਿਸ ਦੇ ਚੀਫ ਦਾ ਅਹੁਦਾ ਹੈ ਉਹਦੇ ਵਿੱਚ ਟ੍ਰਾਂਜ਼ਿਸ਼ਨ ਹੋਣ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਗਿਆ।
ਇਸੇ ਕਰਕੇ ਲਿੰਡਾ ਐਨਿਸ ਕਹਿ ਰਹੇ ਨੇ ਕਿ ਇਹਦੇ ਨਾਲ ਟ੍ਰਾਂਜ਼ਿਸ਼ਨ ਹੋਰ ਡਿਲੇ ਹੋ ਜਾਏਗੀ, ਕਿ ਇਹ ਤਾਂ ਕਹਿੰਦੇ 8 ਸਾਲ ਹੋ ਗਏ ਕਹਿੰਦੇ ਟ੍ਰਾਂਜ਼ਿਸ਼ਨ ਚੱਲਦੀ ਨੂੰ। ਦੈਟਸ ਵਾਟ ਲਿੰਡਾ ਐਨਿਸ ਸੈਡ ਇਨ ਅ ਸਟੇਟਮੈਂਟ, ਕਹਿੰਦੇ ਟ੍ਰਾਂਜ਼ਿਸ਼ਨ ਆਪਣੇ 8ਵੇਂ ਸਾਲ ਦੇ ਵਿੱਚ ਆ ਹੁਣ, ਅਤੇ ਉਹ ਕਹਿੰਦੇ ਹੋਰ ਜ਼ਿਆਦਾ ਡਿਲੇ ਹੋ ਜਾਏਗੀ ਕਿਉਂਕਿ ਇਹ ਬ੍ਰੈਂਡਾ ਲੌਕ ਦਾ ਮੇਅਰ ਦਾ ਇੱਕ ਪੋਲੀਟੀਕਲੀ ਮੋਟਿਡ ਫੈਸਲਾ।
ਤੁਸੀਂ ਯਾਰ ਇੱਕ ਚੀਜ਼ ਹੋਰ ਦੇਖੋ, ਵੈਸੇ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਸਰੀ 'ਚ ਕ੍ਰਾਈਮ ਵਾਲੀ ਸਥਿਤੀ ਨੂੰ ਲੈ ਕੇ ਰਹੇ ਨੇ, ਭਾਵੇਂ ਐਕਸਟੋਰਸ਼ਨ ਦਾ ਮਾਮਲਾ ਹੋਵੇ, ਫਿਰ ਵਿੱਚ ਨੂੰ ਠੱਲ ਪਈ, ਫਿਰ ਦੁਬਾਰਾ ਤੋਂ ਵੱਧ ਗਿਆ ਕੰਮ, ਫਿਰ ਹੁਣ ਸਾਨੂੰ ਇਹ ਪਤਾ ਕਿ ਗੈਂਗ ਰਿਲੇਟਡ ਹਿੰਸਾ ਵੀ ਇਕਦਮ ਬਹੁਤ ਵੱਧ ਗਈ ਆ।
ਜੀ ਜੀ,
ਕਿਉਂਕਿ ਜਨਵਰੀ ਦੇ ਵਿੱਚ ਜਦੋਂ ਸਰੀ ਪੁਲਿਸ ਸਰਵਿਸ ਨੇ ਉਹ ਗੈਂਗ ਯੂਨਿਟ ਨੂੰ ਰੀਅਸਾਈਨ ਕਰਤਾ, ਕਿੰਨੀ ਵਾਰ ਆਪਾਂ ਉਹਦੇ ਬਾਰੇ ਗੱਲ ਕੀਤੀ ਆ ਕਿ ਉਹ ਵੀ ਜਿਹੜੇ ਗੈਂਗ ਯੂਨਿਟ ਵਾਲੇ ਮੈਂਬਰ ਸੀ ਉਹ ਐਕਸਟੋਰਸ਼ਨ ਵਾਲੇ ਮਾਮਲਿਆਂ ਦੀ ਤਫਤੀਸ਼ ਵਾਸਤੇ ਰੀਅਸਾਈਨ ਕਰ ਦਿੱਤੇ ਗਏ ਸੀ। ਪੁਲਿਸ ਚੀਫ ਦੀ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੁੰਦੀ ਹੈ ਨਾ, ਫਰੰਟ ਐਂਡ ਸੈਂਟਰ ਲੋਕਾਂ ਨੂੰ ਭਰੋਸਾ ਦਿਵਾਉਣ ਸੰਬੰਧੀ ਕਮਿਊਨੀਕੇਟ ਕਰਨ ਬਾਰੇ, ਉੱਦਾਂ ਦੀ ਕਾਰਗੁਜ਼ਾਰੀ ਨੋਮ ਲੁਪਿੰਸਕੀ ਦੀ ਰਹੀ ਵੀ ਨਹੀਂ ਸੀ। ਸੋ ਕੀ ਜਿਹੜੀ ਅੜਫਸ ਹੈ, ਜਿਹੜੀ ਕੁਝ ਕੁੜੱਤਣ ਹੈ, ਜਿਹੜੇ ਕੁਝ ਮਤਭੇਦ ਨੇ ਉਹ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸੀ? ਕਿਉਂਕਿ ਇਹ ਸਵਾਲ ਕਈਆਂ ਵੱਲੋਂ ਚੱਕਿਆ ਗਿਆ ਕਿ ਇੰਨੇ ਵੱਡੇ ਕ੍ਰਾਈਸਿਸ ਦੇ ਵਿੱਚ ਪੁਲਿਸ ਚੀਫ ਬੜੇ ਖਾਮੋਸ਼ ਜਿਹੇ ਪ੍ਰਤੀਤ ਹੁੰਦੇ ਸੀ।
ਹਾਂ ਕਿ ਕਮਿਊਨਿਟੀ ਇਵੈਂਟਸ ਦੇ ਵਿੱਚ ਉਹ ਪਾਰਟੀਸਪੇਟ ਨਹੀਂ ਕਰਦੇ ਜੀ ਜ਼ਿਆਦਾ, ਹਾਲਾਂਕਿ ਉਹਨਾਂ ਵੱਲੋਂ ਇਹਨਾਂ ਸਾਰੀ ਐਲੀਗੇਸ਼ਨਸ ਨੂੰ ਰਿਫਿਊਟ ਵੀ ਕੀਤਾ ਗਿਆ ਅਤੇ ਉਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਟਾਈਮ ਟੂ ਟਾਈਮ ਵੀਡੀਓ ਬਣਾ ਕੇ ਵੀ ਪੋਸਟ ਕਰਨੀ ਸ਼ੁਰੂ ਕੀਤੀ ਸੀ ਇੱਕ ਕਿਸਮ ਦੀ ਅਪਡੇਟ ਕਿ ਜੀ ਦੇਖੋ ਨੌਮ ਲਿਪਿੰਸਕੀ ਸਾਰੀ ਅਪਡੇਟ ਦੇ ਰਹੇ ਨੇ ਆਪ ਵੀਡੀਓ ਬਣਾ ਕੇ, ਉਹ ਐਕਸ ਦੇ ਉੱਤੇ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਪੋਸਟ ਵੀ ਕਰਦੇ ਸਨ। ਪਰ ਇਹ ਇੱਕ ਜ਼ਰੂਰ ਉਹਨਾਂ ਦੇ ਖਿਲਾਫ਼ ਜਿਵੇਂ ਇੱਕ ਮੁਹਿੰਮ ਜੀ ਵੀ ਚਲਾਈ ਗਈ ਕਿ ਇਹ ਜੀ ਕਮਿਊਨਿਟੀ ਦੇ ਵਿੱਚ ਬਹੁਤੇ ਐਕਟਿਵ ਨਹੀਂ ਹੈਗੇ ਕਿ ਹੀ ਸ਼ੁੱਡ ਬੀ ਫਰੰਟ ਐਂਡ ਸੈਂਟਰ, ਸੋ ਉਹ ਵੀ ਹੋ ਸਕਦਾ ਕਿ ਉਹਦੇ ਵਿੱਚ ਇੱਕ ਕਾਰਨ ਰਿਹਾ ਹੋਵੇ। ਪਰ ਜਿਹੜੀ ਗੱਲ ਹੈ ਐਂਟੀ ਗੈਂਗ ਯੂਨਿਟ ਦੇ ਮੈਂਬਰਸ ਨੂੰ ਰੀਅਸਾਈਨ ਕਰਨ ਦੀ, ਉਹ ਤਾਂ ਮਸਲਾ ਹੁਣ ਇਸ ਮਹੀਨੇ ਦੇ ਅੰਤ ਮਧ ਜਾ ਕੇ ਖਤਮ ਹੋ ਜਾਣਾ ਸੀ, ਸੋ ਮਿਡ ਜੂਨ ਉਹਨਾਂ ਨੇ
ਹੋ ਜਾਣਾ ਸੀ ਕਿਉਂਕਿ ਕਿਹਾ ਜਾ ਰਿਹਾ ਸੀ,
ਉਹਨਾਂ ਨੇ ਤਾਂ ਬਾਰ ਬਾਰ ਇਹ ਕਿਹਾ ਸੀ ਨੌਮ ਲਿਪਿੰਸਕੀ ਨੇ ਵੀ ਅਤੇ ਬਾਕੀ ਪੁਲਿਸ ਦੇ ਜਿਹੜੇ ਸਪੋਕਸਪਰਸਨ ਵਗੈਰਾ ਨੇ ਉਹਨਾਂ ਨੇ ਵੀ ਕਿ ਵੀ ਜੋ ਸਾਡੀ ਹੁਣ ਨਫਰੀ ਜਿਹੜੀ ਹੈ ਉਹ ਮਿਡ ਜੂਨ ਦੇ ਵਿੱਚ ਨਵਾਂ ਬੈਚ ਜਿਹੜਾ ਉਹ ਆਉਣਾ, ਸੋ ਕਹਿੰਦੇ ਅਸੀਂ ਐਂਟੀ ਗੈਂਗ ਯੂਨਿਟ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਵਾਪਸ ਉਸੇ ਯੂਨਿਟ ਦੇ ਵਿੱਚ ਭੇਜ ਦੇਵਾਂਗੇ। ਸੋ ਹੁਣ ਜੂਨ ਦੀ ਸ਼ੁਰੂਆਤ ਦੇ ਵਿੱਚ ਆ ਕੇ ਅਸੀਂ ਉਹਨਾਂ ਨੂੰ ਜੇ ਟਰਮੀਨੇਟ ਕਰਤਾ ਤਾਂ ਫਿਰ ਆਫਕੋਰਸ ਇਹ ਹੁਣ ਬਹੁਤ ਸਾਰੇ ਸਵਾਲ ਖੜੇ ਹੋਣਗੇ ਇਹਨੂੰ ਲੈ ਕੇ,
ਪਹਿਲਾਂ ਤਾਂ ਉਹੀ ਅਧਿਕਾਰਤ ਪੁਸ਼ਟੀ ਆਵੇ, ਉਸ ਤੋਂ ਬਾਅਦ ਫਿਰ ਪਤਾ ਲੱਗੇਗਾ ਕਿ ਜਿਵੇਂ ਹੁਣ ਦੇਖੋ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆ ਗਈ ਕਿ ਨੌਮ ਲਿਪਿੰਸਕੀ ਨੂੰ ਫਾਇਰ ਕਰ ਦਿੱਤਾ ਗਿਆ, ਕੀ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਗੱਲ ਪਤਾ ਲੱਗ ਜਾਏਗੀ
ਕਿ
ਕਾਰਨ ਕੀ ਸੀ, ਐਗਜੈਕਟਲੀ ਹੋਇਆ ਕੀ। ਸੋ ਆਈ ਥਿੰਕ ਵੀਰਵਾਰ ਤੱਕ ਇੰਤਜ਼ਾਰ ਕਰਦੇ ਹਾਂ, ਜਾਂ ਫਿਰ ਉਸ ਤੋਂ ਪਹਿਲਾਂ ਪਹਿਲਾਂ ਜੇ ਨੌਮ ਲਿਪਿੰਸਕੀ ਸੱਚੀ ਆਪ ਹੀ ਅਸਤੀਫਾ ਦੇ ਦਿੰਦੇ ਨੇ ਤਾਂ ਫਿਰ ਵੀਰਵਾਰ ਤੱਕ ਵੀ ਇੰਤਜ਼ਾਰ ਨਹੀਂ
ਆਈ ਥਿੰਕ ਪਹਿਲਾਂ ਪਹਿਲਾਂ ਹੀ ਕੁਛ ਹੋਏਗਾ ਬਿਕਾਜ਼ ਬਹੁਤ ਜ਼ਿਆਦਾ ਸਵਾਲ ਚੁੱਕੇ ਜਾਣਗੇ
ਜੀ।
ਅਤੇ ਇਹਦੇ ਨਾਲ ਹੋਣਾ ਕੀ ਹੈ ਵਿਜੇ ਜੀ ਕਿ ਜਿਹੜਾ ਮਿਊਨਸੀਪਲ ਇਲੈਕਸ਼ਨ ਆ ਉਹਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਪੁਲਿਸ ਟਰਾਂਜੈਕਸ਼ਨ ਦਾ ਮੁੱਦਾ
ਫਿਰ ਮੂਹਰੇ ਆ
ਸਰੀ ਪੁਲਿਸ ਸਰਵਿਸ ਆਰ ਸੀ ਐਮ ਪੀ ਟਰਾਂਜੈਕਸ਼ਨ ਗਿਲਫਰਡ ਰਹਿ ਗਿਆ, ਸੋ ਉਹ ਫਿਰ ਫਰੰਟ ਐਂਡ ਸੈਂਟਰ ਹੋ ਜਾਣਾ। ਸੋ ਪਬਲਿਕ ਸੇਫਟੀ ਦਾ ਮੁੱਦਾ ਫਰੰਟ ਐਂਡ ਸੈਂਟਰ ਹੋਵੇ ਉਹ ਸਾਰੇ ਚਾਹੁਣਗੇ, ਪਰ ਪੁਲਿਸ ਕਿਹੜੀ ਸਟ੍ਰਾਈਪ ਦੀ ਹੋਵੇ, ਟ੍ਰਾਂਜੈਕਸ਼ਨ ਇਹਦੇ ਪਿੱਛੇ ਪੋਲਿਟਿਕਸ ਕੀ ਹੈ, ਬੋਰਡ ਦੇ ਵਿੱਚ ਕਿੰਨੇ ਮੈਂਬਰ ਪ੍ਰੋਵਿੰਸ ਨੇ ਅਪੁਆਇੰਟ ਕੀਤੇ, ਕਿੰਨੇ ਸਿਟੀ ਨੇ, ਇਹ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਜੁੜੀ ਹੋਈ ਹੈ ਪਬਲਿਕ ਸੇਫਟੀ ਨਾਲ, ਉਹ ਨਹੀਂ ਮੈਨੂੰ ਲੱਗਦਾ ਕੋਈ ਵੀ ਹੁਣ ਚਾਹੇਗਾ। ਐਵਰੀਬਡੀ ਇਜ਼ ਫੈਡ ਅਪ ਆਫ ਦਿਸ, ਉਹ ਕੋਈ ਵੀ ਨਹੀਂ ਚਾਹੁੰਦਾ ਕਿ ਪਬਲਿਕ ਸੇਫਟੀ ਦੇ ਮੁੱਦੇ ਉੱਤੇ ਸਿਆਸਤ ਕੀਤੀ
ਜਾਵੇ,
ਪਬਲਿਕ ਸੇਫਟੀ ਬਾਰੇ ਗੱਲ ਹੋਵੇ, ਬੂਟਸ ਔਨ ਗਰਾਊਂਡ ਕਿਵੇਂ ਵਧਾਏ ਜਾਣ ਉਹਦੇ ਬਾਰੇ, ਉਹ ਇੱਕ ਸਿਆਸੀ ਮੁੱਦਾ ਬਣਾ ਕੇ ਉਹ ਮੰਗ ਸਾਹਮਣੇ ਰੱਖੀ ਜਾਵੇ,
ਸਿਆਸਤਦਾਨਾਂ ਦੇ
ਪੁਖਤਾ ਐਕਸ਼ਨ ਕਿ ਗਰਾਊਂਡ ਰਿਐਲਿਟੀ ਕੋਈ ਚੇਂਜ ਹੋਵੇ, ਉਹ ਸਾਰੇ ਚਾਹੁੰਦੇ ਨੇ। ਪਰ ਇਸ ਮੁੱਦੇ 'ਤੇ ਸਿਰਫ ਨਿਰੀ ਸਿਆਸਤ ਹੀ ਹੋਵੇ ਉਹ ਹੁਣ ਮੈਨੂੰ ਲੱਗਦਾ ਪੀਪਲ ਆਰ ਫੈਡ ਅਪ ਆਫ ਇਟ।
ਬਿਲਕੁਲ, ਪਰ ਹੁਣ ਦੇਖਦੇ ਹਾਂ ਚਲੋ ਕਿ ਇੱਥੇ ਕੀ ਬਣਦਾ। ਅੱਛਾ, ਇਹਦੇ ਵਿੱਚ ਵਾਸੂ ਜੀ ਸਰੀ ਦੇ ਵਿੱਚ ਪਿਛਲੇ ਜਾਂ ਇਸ ਸਾਲ ਦੇ ਕਹਿ ਲਓ ਪਹਿਲੇ 4 ਮਹੀਨਿਆਂ ਦੇ ਵਿੱਚ ਕ੍ਰਾਈਮ ਦੀ ਸਥਿਤੀ ਕੀ ਰਹੀ ਹੈ ਉਹਦੇ ਨੂੰ ਰਿਲੇਟਡ ਕੁਝ ਸਟੈਟਿਸਟਿਕਸ ਵੀ ਜਾਰੀ ਕੀਤੇ ਗਏ ਨੇ। ਇਹਦੇ ਵਿੱਚ ਇੱਕ ਸਭ ਤੋਂ ਵੱਡਾ ਸਟੈਗਰਿੰਗ ਸਟੈਟਿਸਟਿਕ ਤਾਂ ਇਹੀ ਆ ਕਿ ਵਾਸੂ ਜੀ ਜੇ ਪਿਛਲੇ ਸਾਲ ਦੇ ਪਹਿਲੇ 4 ਮਹੀਨੇ ਨਾਲ ਕੰਪੇਅਰ ਕਰੀਏ ਤਾਂ ਇਸ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਸਾਊਥ ਏਸ਼ੀਅਨ ਐਕਸਟੋਰਸ਼ਨਸ ਦੇ ਵਿੱਚ 2275% ਦਾ ਵਾਧਾ ਹੋਇਆ ਹੈ। ਇਸ ਸਾਲ ਪਹਿਲੇ 4 ਮਹੀਨਿਆਂ 'ਚ ਐਕਸਟੋਰਸ਼ਨ ਦੀਆਂ 95 ਰਿਪੋਰਟਸ ਸੀਗੀਆਂ। ਇਹ ਤਾਂ ਰਿਪੋਰਟਸ ਨੇ,
ਜੇ
ਕੋਈ ਜੇ ਕੋਈ ਅਨਰਿਪੋਰਟਡ ਹੋਵੇ ਤਾਂ ਉਹ ਨੰਬਰ ਲੈਦਾ।
ਹਾਂ, ਪਿਛਲੇ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ
4
ਕੁਆਟਰਲੀ ਨੰਬਰਸ ਨੇ,
ਕੁਆਟਰਲੀ ਕੇ ਫਰਸਟ 4 ਮੰਥਸ ਨੇ।
ਯਾ, ਸੋ 4 ਮੰਥ, ਸੋ ਟਿਲ ਅਪ੍ਰੈਲ, ਸੋ ਉਹਦੇ ਵਿੱਚ ਪਿਛਲੇ ਸਾਲ ਇਸ ਸਮੇਂ ਦੌਰਾਨ 4 ਮਾਮਲੇ ਸਾਹਮਣੇ ਆਏ ਸੀ।
ਇਹ ਵੀ ਹੋ ਸਕਦਾ 4
ਮਹੀਨਿਆਂ ਦੇ ਵਿੱਚ 4 ਮਾਮਲੇ,
ਇਹ ਵੀ ਹੋ ਸਕਦਾ ਕਿ ਰਿਪੋਰਟਿੰਗ ਪਿਛਲੇ ਸਾਲ ਘੱਟ ਹੋਵੇ, ਇਸ ਸਾਲ ਰਿਪੋਰਟਿੰਗ ਵੱਧ ਗਈ।
ਸੋ ਵਿਚ ਐਵਰ ਇਜ਼ ਦ ਕੇਸ, ਸੋ ਪਿਛਲੀ ਵਾਰ 4 ਮਾਮਲੇ ਰਿਪੋਰਟ ਹੋਏ ਸੀ ਜਨਵਰੀ ਤੋਂ ਅਪ੍ਰੈਲ ਤੱਕ, ਅਤੇ ਇਸ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ 95 ਮਾਮਲੇ ਰਿਪੋਰਟ ਹੋਏ ਨੇ। ਅਤੇ ਇਸੇ ਤਰ੍ਹਾਂ ਬਾਕੀ ਵੀ ਜਿਹੜੀਆਂ ਸਾਰੀਆਂ ਅਸੀਂ ਦੇਖੀਏ, ਭਾਵੇਂ ਉਹ ਹੋਮਿਸਾਈਡਸ ਹੋਣ, ਸ਼ਾਰਟਸ ਫਾਇਰਡ, ਸੈਕਸ਼ੂਅਲ ਅਸੋਲਟ, ਅਸੋਲਟ, ਰੋਬਰੀ, ਸਾਰਿਆਂ ਦੇ ਵਿੱਚ ਇਜ਼ਾਫਾ ਹੋਇਆ। ਹੋਮਿਸਾਈਡ 300% ਵਧੇ ਨੇ, ਪਿਛਲੇ ਸਾਲ 2 ਕਤਲ ਹੋਏ ਸਨ
ਜੀ,
ਪਹਿਲੇ 4 ਮਹੀਨਿਆਂ ਦੇ ਵਿੱਚ ਇਸ ਵਾਰ 8 ਹੋ ਗਏ ਨੇ
ਜੀ। ਇਹ ਅਪ੍ਰੈਲ ਤੱਕ ਦੇ ਨੰਬਰਸ ਨੇ, ਵੈਸੇ ਹੁਣ ਤੱਕ ਦੇ ਅਪਡੇਟਡ ਨੰਬਰਸ, ਨੰਬਰ ਆਫ ਹੋਮਿਸਾਈਡ 13 ਹੋ ਚੁੱਕੇ ਆ
ਜੀ।
ਸੋ ਜੇ ਅਪ੍ਰੈਲ ਤੱਕ 8 ਸੀ, ਮਤਲਬ ਮਈ ਦੇ ਵਿੱਚ ਹੀ 5 ਕਤਲ ਹੋਏ ਆ ਫਿਰ
ਜੀ ਜੀ। ਸੋ ਇਹ ਐਕਚੁਅਲੀ ਸਰੀ ਪੁਲਿਸ ਸਰਵਿਸ ਦੀ ਕ੍ਰਾਈਮ ਸਟੈਟਿਸਟਿਕਸ ਰਿਪੋਰਟ ਆ
ਜਿਹੜੀ
11 ਮਈ ਨੂੰ ਰਿਲੀਜ਼ ਹੋਈ ਸੀ
ਜੀ,
ਸੋ ਉਹਦੇ ਆਧਾਰ
ਤੇ ਨੰਬਰਸ ਨੇ। ਅਤੇ ਜਿਹੜੇ ਵਾਸੂ ਜੀ ਓਵਰਆਲ ਜਿਹੜਾ ਕ੍ਰਾਈਮ ਹੈਗਾ, ਕ੍ਰਾਈਮ ਅਗੇਂਸਟ ਪੀਪਲ 31% ਵਧਿਆ, ਪ੍ਰੋਪਰਟੀ ਕ੍ਰਾਈਮ 12% ਵਧਿਆ, ਅਤੇ
ਕਾਲ ਫੋਰ ਸਰਵਿਸ ਘਟੀਆਂ ਨੇ,
ਉਹ ਘਟੀਆਂ ਨੇ।
ਕ੍ਰਾਈਮ ਵੱਧ ਰਿਹਾ ਅਤੇ ਲੋਕ ਫਿਰ ਪੁਲਿਸ ਨੂੰ ਫੋਨ ਨਹੀਂ ਕਰ ਰਹੇ,
ਕਿਉਂਕਿ ਇਹਨਾਂ ਨੇ ਇਹ ਦੱਸਿਆ ਸੀ ਕਿ ਜਨਵਰੀ ਤੋਂ ਅਪ੍ਰੈਲ 2026 ਵਿਚਕਾਰ ਪਿਛਲੇ ਸਾਲ ਦੇ ਪਹਿਲੇ 4 ਮਹੀਨਿਆਂ ਦੇ ਮੁਕਾਬਲੇ ਕਾਲਸ ਫੋਰ ਸਰਵਿਸ 3% ਘਟੀਆਂ ਨੇ
ਜੀ,
3% ਡਾਊਨ। ਬਾਕੀ ਜਿਵੇਂ ਤੁਸੀਂ ਗੱਲ ਕੀਤੀ ਹੈ, ਹੋਮੀਸਾਈਡਸ ਵਧੇ, ਸ਼ਾਰਟਸ ਫਾਇਰ ਦੀਆਂ ਘਟਨਾਵਾਂ ਦੇ ਵਿੱਚ 94% ਵਾਧਾ ਹੋਇਆ, ਰੋਬਰੀਜ਼ ਦੇ ਵਿੱਚ 30% ਵਾਧਾ ਹੋਇਆ। ਜੇ ਕਿਸੇ ਚੀਜ਼ ਦੇ ਵਿੱਚ ਗਿਰਾਵਟ ਆਈ ਆ, ਰੈਜ਼ੀਡੈਂਸ਼ੀਅਲ ਬ੍ਰੇਕ ਇਨਸ 3% ਘਟੇ ਨੇ, ਮਾਮੂਲੀ ਜਿਹੀ ਗਿਰਾਵਟ ਆ। ਆਟੋ ਥੈਫਟ, ਕਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਤਾਂ 3% ਘਟੀਆਂ ਨੇ, ਪਰ ਪਾਰਕਡ ਗੱਡੀ ਦੇ ਵਿੱਚ ਬ੍ਰੇਕ ਇਨ ਹੋਣੀ ਅਤੇ ਗੱਡੀ ਦੇ ਵਿੱਚ ਪਿਆ ਸਮਾਨ ਚੋਰੀ ਹੋਣਾ, ਉਹਨਾਂ ਵਾਰਦਾਤਾਂ ਦੇ ਵਿੱਚ 21% ਵਾਧਾ ਹੋਇਆ ਹੈ। ਅਤੇ ਓਵਰਆਲ ਜਿਹੜੇ ਕ੍ਰਾਈਮ ਅਗੇਂਸਟ ਪੀਪਲ ਅਪ 31%, ਕ੍ਰਾਈਮ ਦੀ ਜੋ ਟਰੈਂਡ ਲਾਈਨ ਆ ਵਾਸੂ ਜੀ ਉਹ ਕਿ ਬਹੁਤ ਹੀ ਵਧੀਆ ਦਿਸ਼ਾ ਦੇ ਵਿੱਚ ਨਹੀਂ ਜਾ ਰਹੀ। ਇਹਦੇ ਨਾਲ ਜੁੜਦੀ ਅੱਛਾ ਜੀ ਗੱਲ ਹੋਰ ਕਰ ਲਈਏ, ਸਰੀ ਦੇ ਵਿੱਚ ਵਾਸੂ ਜੀ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਐਕਸਟੋਰਸ਼ਨ ਦੇ ਮਾਮਲੇ 'ਚ 22 ਅਪ੍ਰੈਲ ਨੂੰ, ਇਹ ਰਾਤ ਦੇ 12:40 'ਤੇ 87A Avenue 'ਤੇ 134 ਸਟਰੀਟ 'ਤੇ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ। ਉਸ ਤੋਂ ਬਾਅਦ 2 ਜਣਿਆਂ ਨੂੰ ਅਰੈਸਟ ਕੀਤਾ ਸੀ ਪੁਲਿਸ ਨੇ। ਇੱਕ ਤਾਂ ਸੀਗਾ 30 ਸਾਲਾਂ ਦਾ ਦਮਨ ਪਰਦਮਨ ਸਿੰਘ ਅਤੇ 22 ਸਾਲਾਂ ਦਾ ਦਮਨਜੀਤ ਸਿੰਘ। ਇਹਨਾਂ ਦੇ ਉੱਪਰ ਫਰਾਈਡੇ ਨੂੰ BC ਪ੍ਰੋਸੀਕਿਊਸ਼ਨ ਸਰਵਿਸ ਨੇ ਨਵੇਂ ਚਾਰਜਿਸ ਲਗਾਏ ਨੇ ਅਤੇ ਕੱਲ੍ਹ ਉਹਨਾਂ ਨਵੇਂ ਚਾਰਜਿਸ ਦੀ ਦਾ ਐਲਾਨ ਕੀਤਾ ਗਿਆ। ਸੋ 5 ਹੋਰ ਨਵੇਂ ਚਾਰਜਿਸ ਐਕਸਟੋਰਸ਼ਨ ਨਾਲ ਰਿਲੇਟਡ, ਪੋਜੈਸ਼ਨ ਆਫ ਫਾਇਰ ਆਰਮ, ਪੋਜੈਸ਼ਨ ਆਫ ਅ ਲੋਡਿਡ ਪ੍ਰੋਹੀਬਿਟਡ ਰਿਸਟ੍ਰਿਕਟਿਡ ਫਾਇਰ ਆਰਮ ਅਤੇ ਇੱਦਾਂ ਦੀਆਂ ਐਂਡ ਆਕੂਪਾਇੰਗ ਵਹੀਕਲ ਜਿਹਦੇ ਵਿੱਚ ਫਾਇਰ ਆਰਮ ਹੈ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਇਹਨਾਂ ਦੇ ਉੱਪਰ ਨਵੇਂ ਚਾਰਜਿਸ ਲਗਾਏ ਗਏ ਨੇ। ਸੋ ਇਹ ਜਿਹੜੀ ਸਾਰੀ ਅਪਡੇਟ ਹੈ ਇੱਥੇ ਸਰੀ ਦੇ ਵਿੱਚ ਜੋ ਪੁਲਿਸਿੰਗ ਅਤੇ ਕ੍ਰਾਈਮ ਅਤੇ ਐਕਸਟੋਰਸ਼ਨ ਵਾਲੇ ਮਾਮਲੇ ਉਹਦੇ ਨਾਲ ਸੰਬੰਧਿਤ ਆ। ਵਟਸਐਪ 'ਤੇ ਵਾਸੂ ਜੀ ਮੈਸੇਜ ਆਏ ਸੁਰੇਸ਼ ਸ਼ਰਮਾ ਜੀ ਦਾ, ਉਹ ਕਹਿ ਰਹੇ ਨੇ ਕਿ ਸਰੀ ਪੁਲਿਸ ਸਰਵਿਸ ਦਾ ਚੀਫ ਬਣਨਾ ਵੀ ਸ਼ੇਰ ਦੀ ਸਵਾਰੀ ਕਰਨ ਦੇ ਬਰਾਬਰ ਆ, ਜੇ ਪਰਫੋਰਮੈਂਸ ਨਹੀਂ ਹੈ ਤਾਂ ਪੁਲਿਸ ਬੋਰਡ ਹਟਾ ਦਿਉ। ਸੋ ਕਹਿੰਦੇ ਇੱਥੇ ਕ੍ਰਾਈਮ ਦੇ ਖਿਲਾਫ ਕਾਰਵਾਈ ਜਿਹੜੀ ਹੈਗੀ ਆ ਉਹ ਬਹੁਤ ਪੁਖਤਾ ਕਰਨ ਦੀ ਜ਼ਰੂਰਤ ਆ। ਐਗਜ਼ਾਮਪਲ ਉਹਨਾਂ ਨੇ ਕੁਝ ਹੋਰ ਦਿੱਤੀ ਹੈ ਵੈਸੇ।
ਹਾਂ ਦੇਖੋ, ਪੁਲਿਸ ਟਰਾਂਜੈਕਸ਼ਨ ਕਰਕੇ ਆਪਾਂ ਹਾਸਲ ਕੀ ਕੀਤਾ? ਸੋ ਉਹਦਾ ਮੇਨ ਤਰਕ ਕੀ ਸੀ ਪੁਲਿਸ ਟਰਾਂਜੈਕਸ਼ਨ ਦਾ? ਕਿ ਉਹਦੇ ਨਾਲ ਅਕਾਊਂਟੇਬਿਲਿਟੀ ਅਸੀਂ ਆਟਵਾ ਤੋਂ ਇੱਥੇ ਸਰੀ
ਲੋਕਲ ਕਰ ਲਾਂਗੇ,
ਜਿਹੜੀ ਬੋਰਡ ਆ ਉਹ ਇੱਥੇ ਲੋਕਲ ਹੋਏਗੀ ਅਤੇ ਦੇ ਵਿਲ ਬੀ ਅਕਾਊਂਟੇਬਲ ਟੂ ਦਾ ਕਿ ਪੁਲਿਸ ਵਿਲ ਬੀ ਅਕਾਊਂਟੇਬਲ ਟੂ ਦਾ ਬੋਰਡ, ਬੋਰਡ ਜਿਹੜੀ ਕਮਿਊਨਿਟੀ ਨੂੰ ਰੈਪ੍ਰਜੈਂਟ ਕਰੇਗੀ। ਸੋ ਹੁਣ ਇਹ ਵੀ ਮੈਨੂੰ ਲੱਗਦਾ ਆਉਣ ਸਮੇਂ 'ਚ ਮੁਲਾਂਕਣ ਕਰਨਾ ਪਏਗਾ ਵੀ ਇਹ ਸਿਆਣਪ ਸੀ ਕਿ ਇਹਦੇ 'ਚ ਆਪਾਂ ਕੋਈ ਗਲਤੀ ਕਰ ਲਈ, ਕਿ ਪਹਿਲਾਂ ਬੋਰਡ ਨਹੀਂ ਪਸੰਦ, ਹੁਣ ਸਾਨੂੰ ਪੁਲਿਸ ਸਰਵਿਸ ਦਾ ਚੀਫ ਨਹੀਂ ਪਸੰਦ।
ਪਰ ਅੱਛਾ ਵਾਸੂ ਜੀ, ਇੱਦਾਂ ਪੁਲਿਸ ਸਰਵਿਸ ਦੇ ਚੀਫ ਦੀ ਟਰਮੀਨੇਸ਼ਨ, ਇੱਦਾਂ ਨਹੀਂ ਹੈ ਵੀ ਲੋਕਲ ਪੁਲਿਸ ਇਕੱਲੀ ਸਰੀ ਦੇ ਵਿੱਚ ਹੀ ਪਹਿਲੀ ਵਾਰ ਐਕਸਪੈਰੀਮੈਂਟ ਕੀਤਾ ਗਿਆ ਹੋਵੇ। ਸਰੀ 'ਚ ਸਰੀ ਦੇ ਆਲੇ ਦੁਆਲੇ ਜਿੰਨੀਆਂ ਵੀ ਪੁਲਿਸ ਫੋਰਸਿਸ ਨੇ, ਕਈ ਨੇ ਇੱਧਰ ਭਾਵੇਂ ਨਿਊ ਵੈਸਟ ਹੋਵੇ, ਡੈਲਟਾ ਹੋਵੇ, ਅੱਗੇ ਉੱਧਰ ਫਰੇਜ਼ਰ ਵੈਲੀ ਜੈਬਰਟਸਫਰਡ ਆ, ਅੱਗੇ ਚਲੋ ਵੈਨਕੂਵਰ ਆ, ਸਾਰਿਆਂ ਦੀ ਇੱਦਾਂ ਆਪਣੀ ਲੋਕਲ ਪੁਲਿਸ ਆ। ਮੈਨੂੰ ਇੱਦਾਂ ਨਹੀਂ ਯਾਦ ਲਾਸਟ ਟਾਈਮ ਕਿਵੇਂ ਕਦੋਂ ਕਿਸੇ ਬੋਰਡ ਵੱਲੋਂ ਇੱਦਾਂ ਕਿਸੇ ਪੁਲਿਸ ਚੀਫ ਨੂੰ ਇਸ ਤਰ੍ਹਾਂ ਉਹਦੇ ਅਹੁਦੇ ਤੋਂ ਹਟਾਇਆ ਗਿਆ।
ਉਹ ਵੀ ਇਲੈਕਸ਼ਨ ਈਅਰ ਦੇ ਵਿੱਚ,
ਉਹ ਵੀ ਮਿਊਨਿਸਪਲ ਇਲੈਕਸ਼ਨ ਈਅਰ ਦੇ ਵਿੱਚ।
ਅਤੇ ਚਲੋ ਠੀਕ ਆ ਵੀ, ਹੁਣ ਜਿਹੜੀ ਇੱਕ ਸਿਚੁਏਸ਼ਨ ਵੀ ਬਣੀ ਐਕਸਟੋਰਸ਼ਨ ਨਾਲ ਸੰਬੰਧਿਤ, ਉਹ ਅਨਪ੍ਰੈਸੀਡੈਂਟਡ ਆ ਅਤੇ ਲੋਕ ਪਬਲਿਕ ਸੇਫਟੀ ਨੂੰ ਲੈ ਕੇ ਪਰੇਸ਼ਾਨ ਵੀ ਬੜੇ ਨੇ। ਜਿਵੇਂ ਆਹ ਮੈਸੇਜ ਆਇਆ ਹੁਣੇ ਸਾਡੇ ਕੋਲ ਰਮਨਪ੍ਰੀਤ ਸਿੰਘ ਜੀ ਦਾ, ਉਹ ਕਹਿੰਦੇ ਕਿ ਉਹ ਵੈਨਕੂਵਰ ਡਾਊਨਟਾਊਨ ਕੰਮ ਕਰਦੇ ਨੇ ਬੜੀ ਰਿਪਿਊਟੇਬਲ IT ਕੰਪਨੀ ਦੇ ਵਿੱਚ, ਅਤੇ ਕਹਿੰਦੇ ਉੱਥੇ ਉਹਨਾਂ ਨੂੰ ਬਾਕੀ ਕਮਿਊਨਿਟੀਜ਼ ਦੇ ਮੈਂਬਰਸ ਕਹਿੰਦੇ ਪੁੱਛਣ ਲੱਗ ਗਏ ਨੇ ਵੀ ਤੁਹਾਡੀ ਕਮਿਊਨਿਟੀ ਦੇ ਹੀ ਲੋਕਾਂ ਦਾ ਨਾਮ ਕਿਉਂ ਆਉਂਦਾ ਐਕਸਟੋਰਸ਼ਨ ਦੇ ਕੇਸਿਸ ਦੇ ਵਿੱਚ, ਅਤੇ ਉਹਨਾਂ ਨੇ ਲਾਸਟ ਨੇਮਸ ਦੀ ਗੱਲ ਕੀਤੀ ਹੈ ਅਤੇ ਕਹਿੰਦੇ ਵੀ ਤੁਹਾਡੀ ਕਮਿਊਨਿਟੀ ਦੇ ਨਾਲ ਸੰਬੰਧਿਤ ਜਿਹੜੇ ਲਾਸਟ ਨੇਮ ਨੇ ਵੀ ਉਹੀ ਕਿਉਂ ਸਾਹਮਣੇ ਆਉਂਦੇ ਨੇ, ਅਤੇ ਕਹਿੰਦੇ ਕਿ ਬੜਾ
ਐਂਬੈਰੇਸਿੰਗ ਹੋ ਜਾਂਦਾ, ਮੁਸ਼ਕਲ ਹੁੰਦਾ ਜਵਾਬ ਦੇਣਾ,
ਕਹਿੰਦੇ ਸਹੀ ਨਹੀਂ ਮਹਿਸੂਸ ਹੁੰਦਾ
ਜੀ। ਅੱਛਾ ਵਾਸੂ ਜੀ, ਹੁਣ ਥੋੜ੍ਹੀ ਗੱਲ ਕਰਦੇ ਹਾਂ ਇਸ ਵੇਲੇ ਕੈਨੇਡੀਅਨ ਜੋ ਇਕਨੋਮੀ ਦੀ ਸਿਚੁਏਸ਼ਨ ਆ, ਕੈਨੇਡੀਅਨ ਇਕਨੋਮੀ ਦੀ ਸਥਿਤੀ ਦੇ ਨਾਲ ਸਿੱਧੀ ਸਿੱਧੀ ਗੱਲ ਇਹ ਜੁੜਦੀ ਆ। ਇੱਕ ਤਾਂ ਜੋ ਜੀਓਪੋਲੀਟੀਕਲ ਰੀਜ਼ਨਸ ਨੇ ਕਿ ਇਰਾਨ ਦੇ ਵਿੱਚ ਜੋ ਵਾਰ ਲੱਗੀ ਹੋਈ ਆ ਉਹਦੇ ਕਰਕੇ ਤੇਲ ਦੀਆਂ ਕੀਮਤਾਂ ਵੱਧ ਗਈਆਂ, ਹਾਲਾਂਕਿ ਵੱਧ ਗਈਆਂ ਤੇਲ ਦੀਆਂ ਕੀਮਤਾਂ ਦਾ ਕੈਨੇਡੀਅਨ ਲੋਕਾਂ ਨੂੰ ਨੁਕਸਾਨ ਹੋ ਰਿਹਾ, ਪਰ ਕੈਨੇਡੀਅਨ ਇਕਨੋਮੀ ਨੂੰ ਐਜ਼ ਸੱਚ, ਕਿਉਂਕਿ ਅਸੀਂ ਤੇਲ ਐਕਸਪੋਰਟ ਕਰਨ ਵਾਲਾ ਮੁਲਕ ਹਾਂ, ਉੱਧਰਲੇ ਪਾਸੇ ਰੈਵਨਿਊ ਦੇ ਵਿੱਚ ਵਾਧਾ ਹੋ ਰਿਹਾ। ਪਰ ਨਾਲ ਹੀ ਸਾਨੂੰ ਇਹ ਵੀ ਪਤਾ ਕਿ ਸਾਡਾ ਜਿਹੜਾ ਟ੍ਰੇਡ ਰਿਲੇਸ਼ਨਸ਼ਿਪ ਅਮਰੀਕਾ ਦੇ ਨਾਲ ਜਿਹੋ ਜਿਹਾ ਪਿਛਲੇ ਦਹਾਕਿਆਂ ਦੇ ਵਿੱਚ ਰਿਹਾ, ਹੁਣ ਡੋਨਲਡ ਟਰੰਪ ਦੀ ਇਸ ਸੈਕਿੰਡ ਪ੍ਰੈਜ਼ੀਡੈਂਸੀ ਦੌਰਾਨ ਉਸ ਤਰ੍ਹਾਂ ਦੀ ਗੱਲ ਰਹੀ ਨਹੀਂ, ਟੈਰਿਫਸ ਦਾ ਰੌਲਾ, ਫਿਰ ਉਸ ਤਰ੍ਹਾਂ ਦਾ ਜੋ ਟ੍ਰੇਡ ਵਾਰ ਪੂਰੀ ਮਗੀ ਹੋਈ ਆ,
ਇਹ ਸਭ ਰਪਚਰ,
ਇਸ ਰਪਚਰ ਜਿਵੇਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਡੈਵੋਸ ਵਾਲੀ ਸਪੀਚ ਦੇ ਵਿੱਚ ਕਿਹਾ ਸੀ,
ਉਸ ਤੋਂ ਬਾਅਦ ਕਈ ਵਾਰ ਕਿਹਾ।
ਬਿਲਕੁਲ ਸਹੀ ਗੱਲ ਆ। ਅਤੇ ਇਹ ਸਭ ਦੇ ਵਿੱਚ ਵਾਸੂ ਜੀ, ਇਹ ਹੁਣ ਕਹਿ ਲਓ ਇਹ ਮਾੜੀ ਕਿਸਮਤ ਹੀ ਕਹਿ ਲਓ ਕਿ USMCA ਦਾ ਜਿਹੜਾ ਰਿਵਿਊ ਸੀ, ਜੋ ਕਿ ਸਕੈਜੂਅਲ ਰਿਵਿਊ ਸੀ, ਉਹ ਵੀ ਇਸੇ ਸਾਲ ਆ ਗਿਆ। ਅਤੇ 1 July 2026 ਤੋਂ ਪਹਿਲਾਂ ਹੁਣ ਅਸੀਂ ਕਿੰਨੀ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਉਸਦੇ ਰਿਵਿਊ ਦੀ ਉਹ ਡੈਡਲਾਈਨ ਆ, ਅੱਜ 2 June ਹੋ ਚੁੱਕੀ ਆ। ਮੈਕਸੀਕੋ ਵਾਲੇ ਆਲਰੇਡੀ ਅਮਰੀਕਾ ਦੇ ਨਾਲ, ਅਮੈਰੀਕਨ ਟ੍ਰੇਡ ਰੈਪ੍ਰਜੈਂਟੇਟਿਵ ਦੇ ਨਾਲ ਉਹ ਆਪਣਾ ਤਾਲਮੇਲ ਬਿਠਾ ਚੁੱਕੇ ਨੇ, ਉਹਨਾਂ ਦਾ ਪਹਿਲਾ ਫੋਰਮਲ ਨੈਗੋਸੀਏਸ਼ਨ ਦਾ ਰਾਊਂਡ ਪਿਛਲੇ ਹਫ਼ਤੇ ਮੁਕੰਮਲ ਹੋ ਚੁੱਕਾ, ਦੂਜਾ ਫੋਰਮਲ ਨੈਗੋਸੀਏਸ਼ਨ ਰਾਊਂਡ ਲੇਟਰ ਦਿਸ ਮੰਥ ਉਹ ਸਕੈਜੂਅਲਡ ਆ,
ਦੂਜਾ ਵੀ ਅਤੇ ਤੀਜਾ ਵੀ
ਹਾਂ, ਅਗਲੇ ਜਿਹੜੇ ਰਾਊਂਡ ਨੇ ਉਹ ਸਕੈਜੂਅਲਡ ਨੇ। ਕੈਨੇਡਾ ਦੀ ਅਜੇ ਤੱਕ ਰਸਮੀ ਤੌਰ 'ਤੇ USMCA ਦੀ ਇਸ ਨੈਗੋਸੀਏਸ਼ਨ ਨੂੰ ਲੈ ਕੇ ਕੋਈ ਗੱਲਬਾਤ ਹੀ ਨਹੀਂ ਹੋਈ। ਇਨਫੈਕਟ ਸਾਡੇ ਜਿਹੜੇ ਕੈਨੇਡਾ US ਟ੍ਰੇਡ ਰਿਲੇਸ਼ਨਸ ਦੇ ਰਿਸਪੋਂਸੀਬਲ ਮਿਨਿਸਟਰ ਨੇ ਡੋਮਿਨਿਕ ਲਬਲੋਂਗ, ਚਲੋ ਅੱਜ ਵਾਸ਼ਿੰਗਟਨ ਜਾ ਰਹੇ ਨੇ 1-day ਟ੍ਰਿਪ ਵਾਸਤੇ, ਪਰ ਉਹ ਤੋਂ ਪਹਿਲਾਂ ਅੱਜ ਸਵੇਰੇ ਉਹਨਾਂ ਵੱਲੋਂ ਫੋਰਮਲੀ ਅੱਜ ਚਿੱਠੀ ਭੇਜੀ ਗਈ ਹੈ ਅਮਰੀਕਾ ਅਤੇ ਮੈਕਸੀਕੋ ਨੂੰ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਕੈਨੇਡਾ ਚਾਹੁੰਦਾ ਹੈ ਕਿ ਇਹ ਫ੍ਰੀ ਟ੍ਰੇਡ ਅਗਰੀਮੈਂਟ 3 ਮੁਲਕਾਂ ਦੇ ਵਿਚਕਾਰ ਆ ਜਿਹੜਾ, ਇਹਨੂੰ ਰੀਨਿਊ ਕੀਤਾ ਜਾਵੇ। ਸੋ ਫੋਰਮਲੀ ਕੈਨੇਡਾ ਨੇ ਅੱਜ ਇਹ ਗੱਲ ਆਖੀ ਹੈ 2 June ਨੂੰ, ਜਦੋਂ ਕਿ ਡੈਡਲਾਈਨ ਇਹ ਸਾਰੀ ਨੈਗੋਸੀਏਸ਼ਨ ਦੀ ਹੈ July 1st, less than a month away.
Yeah, so formally ਅਸੀਂ ਕਹਿਤਾ ਕਿਉਂਕਿ ਇਹਦੇ ਵਿੱਚ ਕੀ ਆ ਕਿ 1 July ਤੋਂ ਪਹਿਲਾਂ 3 options ਦੇ ਵਿੱਚੋਂ ਇੱਕ option pick ਕਰਨਾ ਹੈ। ਅਸੀਂ option number 1 pick ਕੀਤਾ ਕਿ we want to renew it as it is।
ਜੀ।
ਕਿ ਅਸੀਂ ਇਹਦੇ ਵਿੱਚ ਕੋਈ change ਵੀ ਨਹੀਂ ਕਰਨਾ ਚਾਹੁੰਦੇ, ਇਹਨੂੰ renew ਕਰ ਦਿਓ।
Which means ਕਿ ਜੇ ਤੁਸੀਂ ਕਹੋ in a perfect world, ਜੇ ਇਸ ਤਰ੍ਹਾਂ ਦੀ renewal ਹੈ, ਮਤਲਬ ਉਹ directly 16 ਸਾਲ ਵਾਸਤੇ ਸਿੱਧਾ renew ਹੁੰਦਾ।
ਹਾਂਜੀ।
Canada option 1 choose ਕਰ ਰਿਹਾ।
ਇਹਦੇ ਵਿੱਚ
ਦੂਸਰਾ
option ਇਹ ਹੈ ਕਿ 6 months ਦਾ notice ਦੇ ਕੇ terminate ਕਰ ਦਿਓ ਕਿ ਚੋਂ ਬਾਹਰ ਹੋ ਜਾਓ। ਤੇ ਤੀਸਰਾ ਆਪਸ਼ਨ ਇਹ ਹੈ ਕਿ ਇਹਨੂੰ ਅਗਲੇ 10 ਸਾਲਾਂ ਵਾਸਤੇ ਐਕਸਟੈਂਡ ਕਰ ਲਓ, ਪਰ ਹਰ ਸਾਲ ਉਹਦਾ ਰਿਵਿਊ ਹੋਏਗਾ,
ਗਿੱਲਾ ਪੀਣ
ਪਾਲੋ। ਤੇ ਸੋ ਅਮਰੀਕਾ ਵਾਲੇ ਦੱਸਿਆ ਜਾਂਦਾ ਵੀ ਉਹ ਵੀ ਚਾਹੁੰਗੇ ਵੀ ਰਿਨਿਊ ਹੋ ਜਾਏ, ਪਰ ਰਿਨਿਊ ਐਜ ਸੱਚ ਇੱਦਾਂ ਹੀ ਨਾ ਹੋ ਜਾਏ ਕਿ ਇਹਦੇ ਵਿੱਚ ਪਹਿਲਾਂ ਕੁਝ ਐਡਜਸਟਮੈਂਟਸ ਕਰਨੀਆਂ ਜਾਣ। ਉਹ ਜਿਹੜੀਆਂ ਐਡਜਸਟਮੈਂਟਸ ਨੇ ਉਹ ਕਰਨ ਵਾਸਤੇ ਉਹਨਾਂ ਨੇ ਮੈਕਸੀਕੋ ਨਾਲ ਗੱਲਬਾਤ ਸ਼ੁਰੂ ਕਰਤੀ ਹੈ। ਤੇ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦਾ 1 round ਹੋ ਗਿਆ ਗੱਲਬਾਤ ਦਾ ਪਿਛਲੇ ਹਫ਼ਤੇ, ਤੇ ਹੁਣ 2 rounds ਇਸ ਹਫ਼ਤੇ, ਇਸ ਮਹੀਨੇ ਦੇ ਵਿੱਚ ਹੋਣੇ ਨੇ। ਸਾਨੂੰ ਉਹਨਾਂ ਨੇ ਅਜੇ ਤੱਕ ਤਰੀਕ ਵੀ ਨਹੀਂ ਦਿੱਤੀ ਕਿ ਤੁਹਾਡੇ ਨਾਲ ਬਹਿ ਕੇ ਗੱਲ ਕਰਾਂਗੇ ਵੀ ਕਿ ਨਹੀਂ।
ਤੇ 1 July ਆ ਰਹੀ ਹੈ,
ਤੇ ਇਹਦੇ ਬਾਰੇ ਪਿਛਲੇ ਦਿਨੀ ਜੇਮਿਸਨ ਗ੍ਰੀਅਰ ਨੇ ਇੱਕ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਵੀ ਬਾਕੀ ਸਾਰੇ ਮੁਲਕ ਤਾਂ ਸਾਡੇ ਮੁਤਾਬਕ ਚੱਲ ਰਹੇ ਨੇ, ਕੈਨੇਡਾ ਆਪਣੀ ਕੋਈ ਵੱਖਰੀ ਸਪੇਸ ਦੇ ਵਿੱਚ ਆ, ਦੇ ਆਰ ਇਨ ਅ ਡਿਫਰੈਂਟ ਸਪੋਟ।
ਜਿਹੜੇ ਬਾਕੀ ਜਿਹੜੇ ਵੀ ਮੁਲਕਾਂ ਨਾਲ ਡੀਲ ਹੋਈ ਆ, ਕਹਿੰਦੇ ਉਹਨਾਂ ਨੇ ਬਿਗਰਜਿੰਗਲੀ ਉਹਨਾਂ ਨੇ ਸ਼ਬਦ ਦਾ ਇਸਤੇਮਾਲ ਕੀਤਾ ਸੀ ਵੀ ਔਖੇ ਸੌਖੇ ਕਿਸੇ ਨਾ ਕਿਸੇ ਤਰ੍ਹਾਂ ਉਹ ਇਸ ਗੱਲ ਨੂੰ ਸਮਝ ਗਏ ਨੇ ਵੀ ਕੋਈ ਨਾ ਕੋਈ ਟੈਰਿਫ ਲਈ ਤਾਂ ਤੁਹਾਨੂੰ ਮੰਨਣਾ ਹੀ ਪੈਣਾ। ਉਹ ਗੱਲ ਇਹ ਆਖ ਰਹੇ ਸੀ ਨਾ ਵੀ ਕੈਨੇਡਾ ਨੂੰ ਵੀ ਇਸ ਗੱਲ ਲਈ ਤਿਆਰੀ ਕਰਨੀ ਪੈਣੀ ਹੈ ਵੀ ਕੋਈ ਨਾ ਕੋਈ ਟੈਰਿਫ ਤਾਂ ਲੱਗੇਗਾ, ਪਰ ਕੈਨੇਡਾ ਵਾਲੇ ਇਸ ਗੱਲ 'ਤੇ ਆਉਂਦੇ ਹੀ ਨਹੀਂ। ਅਤੇ ਬਾਕੀ ਮੁਲਕਾਂ ਨੇ ਜਿਨ੍ਹਾਂ ਨੇ ਡੀਲ ਕੀਤੀ ਹੈ, ਵੇਖੋ ਉਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਦੇ ਟੈਰਿਫ ਵਾਸਤੇ ਮੰਨ ਚੁੱਕੇ ਨੇ। ਜਿਹੜੀ ਪਿਛਲੇ ਹਫ਼ਤੇ ਮੈਕਸੀਕੋ ਨਾਲ ਵੀ ਵਾਸਤੇ ਵੀ ਗੱਲ ਹੋਈ ਆ, ਉਹਦੇ ਵਿੱਚ ਜਿਹੜੇ ਨੌਰਥ ਅਮਰੀਕਾ ਦੇ ਵਿੱਚ ਬਣਨ ਵਾਲੀਆਂ ਗੱਡੀਆਂ ਨੇ, ਜਿਹੜੀ ਮੈਕਸੀਕੋ ਦੇ ਵਿੱਚ ਮੰਨ ਲਓ ਬਣਨ ਵਾਲੀਆਂ ਗੱਡੀਆਂ ਨੇ, ਅਮਰੀਕਾ ਦਾ ਇਹ ਕਹਿਣਾ ਵੀ ਉਹਦੇ ਵਿੱਚ ਜਿਹੜਾ ਨੌਰਥ, ਜਿਹੜਾ ਅਮੈਰੀਕਨ ਕੰਟੈਂਟ ਆ ਉਹਦੇ ਵਿੱਚ ਵਾਧਾ ਕੀਤਾ ਜਾਵੇ। 50% ਕੰਟੈਂਟ ਆਖਿਆ ਉਹਨਾਂ ਨੇ, 50% ਕੰਟੈਂਟ ਜੇ ਮੈਕਸੀਕੋ 'ਚ ਬਣਨ ਵਾਲੀ ਗੱਡੀ ਦਾ, ਜਿਹੜੇ ਉਹਦਾ ਕੰਟੈਂਟ ਅਮਰੀਕਾ 'ਚੋਂ ਬਣ ਕੇ ਆਇਆ ਹੋਏਗਾ, ਫਿਰ ਉਹ ਫਰੀ ਟ੍ਰੇਡ ਦੇ ਵਾਸਤੇ ਕੁਆਲੀਫਾਈ ਕਰੇਗਾ। ਇਸ ਵੇਲੇ ਜਿਹੜੀਆਂ ਉਹ ਲਿਮਿਟੇਸ਼ਨਸ ਨੇ ਜਾਂ ਜਿਹੜੇ ਉਹ ਥ੍ਰੈਸ਼ਹੋਲਡਸ ਨੇ ਉਹ ਬੜੇ ਘੱਟ ਨੇ।
ਸੋ ਨੌਰਥ ਅਮੈਰੀਕਨ ਕੰਟੈਂਟ ਦੀ ਜਿਹੜੀ ਰਿਕੁਆਇਰਮੈਂਟ ਹੈ ਕਿ ਜਿਹੜਾ ਨੌਨ ਨੌਰਥ ਅਮੈਰੀਕਨ ਕੰਟੈਂਟ ਹੈ ਕਿ ਚਾਈਨਾ ਨੂੰ ਬੇਸਿਕਲੀ ਨੱਪਣਾ ਚਾਹੁੰਦੇ ਨੇ ਕਿ ਚਾਈਨਾ ਤੋਂ ਆਇਆ ਸਮਾਨ ਨਹੀਂ ਲਾਉਣਾ ਗੱਡੀਆਂ ਦੇ ਵਿੱਚ, ਸੋ ਉਹ ਰਿਕੁਆਇਰਮੈਂਟ ਉਹ ਵਧਾਉਣਾ ਚਾਹੁੰਦੇ ਨੇ। ਐਜ਼ ਇਟ ਇਜ਼ ਵੀ ਹੈਗੀ ਹੈ ਰਿਕੁਆਇਰਮੈਂਟ, ਉਹ ਜਿਹੜੀ ਪਰਸੈਂਟੇਜ ਆ ਵਧਾ ਕੇ ਉਹ 50% ਕਰਨਾ ਚਾਹੁੰਦੇ ਨੇ। ਸੋ ਇਸ ਤਰ੍ਹਾਂ ਦੀ ਐਟਲੀਸਟ ਉਹ ਗੱਲਬਾਤ ਤਾਂ ਕਰ ਰਹੇ ਨੇ। ਸਾਡੇ ਨਾਲ ਤਾਂ ਨਵੰਬਰ ਤੋਂ ਬਾਅਦ ਗੱਲਬਾਤ ਜਿਵੇਂ ਕਹਿ ਲਓ ਠੰਡੇ ਬਸਤੇ 'ਚ ਪਈ ਆ। ਮਾਰਚ ਵਿੱਚ ਇੱਕ ਵਾਰੀ ਗਏ ਸੀ ਡੋਮਿਨਿਕ ਲੈਬਲੋਂਗ ਅਤੇ ਨਾਲ ਆਪਣੇ ਟੀਮ ਮੈਂਬਰਸ ਨੂੰ ਵੀ ਲੈ ਕੇ ਗਏ ਸੀ, ਪਰ ਉਦੋਂ ਲੱਗਿਆ ਸੀ ਸ਼ਾਇਦ ਦੁਬਾਰਾ ਗੱਲਬਾਤ ਸ਼ੁਰੂ ਹੋਣ ਲੱਗੀ ਆ, ਪਰ ਉਹ ਇੱਕ ਵਾਰ ਬਸ ਜਾ ਕੇ ਆਏ ਅਤੇ ਉਸ ਤੋਂ ਬਾਅਦ ਦੁਬਾਰਾ ਫਿਰ ਗੱਲ ਨਹੀਂ ਹੋਈ।
ਜਿਹੜੀ ਉਹ ਐਡ ਚੱਲੀ ਸੀ ਉਦੋਂ ਕੀ ਚੱਲਦਾ ਸੀ, ਵਰਲਡ ਸੀਰੀਜ਼ ਚੱਲ ਰਹੀ ਸੀ ਉਦੋਂ ਕੀ ਸੀ?
ਸੋ ਦੈਟ ਵਾਸ ਲਾਸਟ ਈਅਰ ਨਵੰਬਰ, ਜਦੋਂ ਡਗ ਫੋਰਡ ਨੇ ਐਡ ਚਲਾਤੀ ਸੀ ਕਿ ਜਿਹਦੇ ਵਿੱਚ ਰੋਨਲਡ ਰੇਗਨ ਨੂੰ ਹੀ ਕੋਟ ਕੀਤਾ ਗਿਆ ਸੀ ਟੈਰਿਫਸ ਦੇ ਖਿਲਾਫ, ਉਹ
ਦੀ ਸਪੀਚ ਦਾ ਇੱਕ ਹਿੱਸਾ ਕੱਟ ਕੇ
ਉਸ ਤੋਂ ਬਾਅਦ ਸਾਡੀ ਗੱਲਬਾਤ ਠੱਪ ਹੋ ਗਈ ਸੀ। ਫਿਰ ਮਾਰਚ ਵਿੱਚ ਇੱਕ ਵਾਰੀ ਗਏ ਸੀ ਡੋਮਿਨਿਕ ਲੈਬਲੋਂਗ ਅਤੇ ਨਾਲ ਉਦੋਂ ਨਵੇਂ ਜਿਹੜੇ ਸਾਡੇ ਚੀਫ ਨੈਗੋਸ਼ੀਏਟਰ ਬਣੇ ਸਨ ਜੈਨਿਸ ਰੈਟ, ਇਹਨਾਂ ਨੂੰ ਵੀ ਨਾਲ ਲੈ ਕੇ ਗਏ ਸੀ, ਪਰ ਉਦੋਂ ਉਸ ਤੋਂ ਬਾਅਦ ਫਿਰ ਦੁਬਾਰਾ ਕੋਈ ਗੱਲ ਹੋਈ ਨਹੀਂ। ਤੇ ਅੱਜ ਹੁਣ ਉਹ ਦੁਬਾਰਾ ਗਏ ਨੇ ਵਾਸ਼ਿੰਗਟਨ DC, ਤੇ ਪਰ ਅੱਜ ਸ਼ਾਮ ਨੂੰ ਉਹਨਾਂ ਨੇ ਵਾਪਸ ਆ ਜਾਣਾ, ਤੇ ਕੱਲ ਨੂੰ ਜੇਮਿਸਨ ਗ੍ਰੀਅਰ ਜਿਨ੍ਹਾਂ ਨਾਲ ਉਹ ਮੀਟਿੰਗ ਕਰਨ ਗਏ ਨੇ ਉਹ ਫਰਾਂਸ ਦੀ
ਫਰਾਂਸ ਚੱਲੇ ਨੇ ਕੱਲ।
ਸੋ ਅੱਜ ਵੀ ਜਿਹੜੀ ਉਹ ਜਿਵੇਂ ਤੁਸੀਂ ਕਿਹਾ ਵਨਡੇ ਮੀਟਿੰਗ ਹੀ ਆ, ਸੋ ਵਨਡੇ ਚੱਲੇ ਨੇ,
ਵਨਡੇ ਚੱਲੇ ਨੇ।
ਅੱਛਾ, ਇੱਕ ਦਿਨ ਦੀ ਮੀਟਿੰਗ ਕਰਨ ਚੱਲੇ ਹੁਣ, ਪਤਾ ਨਹੀਂ ਉਹਦੇ ਵਿੱਚੋਂ ਕੋਈ ਸ਼ਾਇਦ ਆਹੀ ਚਿੱਠੀ ਫੜਾਉਣੀ ਚੱਲੇ ਹੋਣ, ਪਤਾ ਨਹੀਂ। ਅਸੀਂ ਤਾਂ ਭਾਈ ਸਾਹਿਬ ਇਹ ਚਾਹੁੰਦੇ ਹਾਂ ਕਿ ਅਸੀਂ ਇਹਨੂੰ ਇੱਦਾਂ ਹੀ ਰਿਨਿਊ ਕਰ ਲਈਏ,
ਤੇ 28 ਦਿਨ ਰਹਿ ਗਏ ਨੇ ਸਾਰੇ।
ਹਾਂਜੀ,
ਅਜੇ ਰਾਊਂਡ ਕੋਈ ਵੀ ਇੱਕ ਵੀ ਨਹੀਂ ਹੋਇਆ। ਅੱਛਾ, ਇਹਦੇ ਵਿੱਚ ਇੱਕ ਗੱਲ ਹੋਰ ਇਹ ਵੀ ਇੰਟਰਸਟਿੰਗ ਆ ਕਿ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ, ਉਹ ਵਾਸੂ ਜੀ ਅਗਲੇ ਹਫ਼ਤੇ ਨਾ 8 June ਨੂੰ ਇੱਕ ਵਾਸ਼ਿੰਗਟਨ ਦੇ ਵਿੱਚ ਰਿਸੈਪਸ਼ਨ ਕਰ ਰਹੇ ਨੇ ਉੱਥੋਂ ਦੇ ਚੇਂਬਰ ਆਫ ਕਾਮਰਸ ਦੇ ਨਾਲ, ਜਿਹਦੇ ਜਿਨ੍ਹਾਂ ਦਾ ਜਿਹੜਾ ਅਮਰੀਕਾ ਦਾ ਚੇਂਬਰ ਆਫ ਕਾਮਰਸ ਆ ਉਹ ਤਕਰੀਬਨ 3 million ਬਿਜ਼ਨਸਿਸ ਨੂੰ ਰੈਪ੍ਰਜੈਂਟ ਕਰਦਾ। ਆਪਣੇ ਆਪ ਨੂੰ ਇਹ ਕਹਿੰਦੇ ਨੇ ਵੀ ਦੁਨੀਆ ਦਾ ਸਭ ਤੋਂ ਵੱਡਾ, ਅਸੀਂ ਸਭ ਤੋਂ ਵੱਡੀ ਬਿਜ਼ਨਸ ਔਰਗਨਾਈਜੇਸ਼ਨ ਆ ਕਿ ਜਿਹੜੀ ਕਿ ਛੋਟੀਆਂ ਵੱਡੀਆਂ 3 million ਤੋਂ ਵੀ ਜ਼ਿਆਦਾ ਕੰਪਨੀਜ਼ ਨੂੰ ਰੈਪ੍ਰਜੈਂਟ ਕਰਦੀ, ਅਮਰੀਕਨ ਕੰਪਨੀਆਂ ਨੂੰ। ਹੁਣ ਉੱਥੇ ਜਿਹੜੇ ਅਮੈਰੀਕਨ ਬਿਲੀਅਨੇਅਰ ਨੇ, ਰੀਅਲ ਇਸਟੇਟ ਡਿਵੈਲਪਰ ਅਤੇ ਹੋਰ ਉਹਨਾਂ ਦੇ ਕਈ ਕਾਰੋਬਾਰ ਨੇ, ਰੌਸ ਪਰੋ ਜੂਨੀਅਰ, ਅਤੇ ਰੌਸ ਪਰੋ ਜੂਨੀਅਰ ਵੈਸੇ ਇਹਨਾਂ ਦੇ ਪਿਤਾ ਜੀ 1992 ਦੇ ਵਿੱਚ ਇੰਡੀਪੈਂਡੈਂਟ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ। ਸੋ ਉਹਨਾਂ ਦੇ ਨਾਲ, ਅਮੈਰੀਕਨ ਬਿਲੀਅਨੇਅਰ ਦੇ ਨਾਲ ਡੱਗ ਫੋਰਡ 8 June ਨੂੰ ਵਾਸ਼ਿੰਗਟਨ DC ਦੇ ਵਿੱਚ US ਚੇਂਬਰ ਆਫ ਕਾਮਰਸ ਨਾਲ ਇੱਕ ਰਿਸੈਪਸ਼ਨ ਹੋਸਟ ਕਰ ਰਹੇ ਨੇ, ਅਤੇ ਉਹਨਾਂ ਦਾ ਮਕਸਦ ਇਹੀ ਹੈ ਵੀ ਭਾਈ ਕਿਸੇ ਨਾ ਕਿਸੇ ਤਰੀਕੇ ਆ ਡੀਲ ਵੀ ਜਿਵੇਂ ਅਖੀਰਲੇ ਹੁਣ ਦਿਨਾਂ ਦੇ ਵਿੱਚ ਕੁਝ ਨਾ ਕੁਝ ਕਰ ਲਓ। ਇਸ ਮਾਮਲੇ ਦੇ ਵਿੱਚ ਵਾਸੂ ਜੀ ਕਈ ਵਾਰ ਤਾਂ ਐਂ ਲੱਗਦਾ ਵੀ ਕੈਨੇਡਾ ਦੀ ਸਥਿਤੀ ਉਹ ਆ ਵੀ ਪੇਪਰ ਤੋਂ ਪਹਿਲਾਂ ਹੁੰਦਾ ਨਾ, ਬੜਾ ਟਾਈਮ ਪਿਆ, ਛੱਡੋ ਪੜ੍ਹ ਲਾਂਗੇ ਕਰ ਲਾਂਗੇ, ਹੁਣ ਜਦੋਂ ਬਿਲਕੁਲ ਅਖੀਰਲੇ ਦਿਨ ਆ ਗਏ ਤਾਂ ਹੁਣ ਭੱਜਣਾ ਪਈਆਂ ਨੇ।
ਜੇ ਵਿਜੇ ਜੀ ਰੋਕ ਸਕਦੇ ਹੋ ਤਾਂ ਡੱਗ ਫੋਰਡ ਨੂੰ ਰੋਕ ਲਓ, ਕਿਉਂਕਿ ਦੇਖੋ ਉੱਥੇ ਪੋਲੀਟੀਕਲੀ ਨਾ ਓਨਟੈਰੀਓ ਦੇ ਵਿੱਚ ਡੱਗ ਫੋਰਡ ਅਨਪੋਪੂਲਰ ਹੋ ਰਹੇ ਨੇ।
ਜੀ ਜੀ, ਯੈਸ।
ਸੋ ਇਹਨਾਂ ਦੇ ਪੋਲਿੰਗ ਨੰਬਰਸ ਥੱਲੇ ਜਾ ਰਹੇ ਨੇ, ਤੇ ਅਮਰੀਕਾ ਨੂੰ ਹਰ ਚੀਜ਼ ਵਾਸਤੇ ਜ਼ਿੰਮੇਦਾਰ ਠਹਿਰਾਉਣਾ, ਉਹ ਜਿਵੇਂ ਬਹੁਤ ਸਾਰੇ ਸਿਆਸਤਦਾਨਾਂ ਵਾਸਤੇ ਕੰਮ ਕੀਤੀ ਉਹ ਚੀਜ਼, ਉਹ ਡੱਗ ਫੋਰਡ ਵਾਸਤੇ ਵੀ ਕੀਤੀ ਹੈ, ਅਤੇ ਉਸ ਚੀਜ਼ ਨੂੰ ਦੁਬਾਰਾ ਸ਼ਾਇਦ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ
ਜੀ ਜੀ ਜੀ
ਕਿ ਸੋ ਪਿਛਲੇ ਕੁਝ ਮਹੀਨਿਆਂ ਤੋਂ ਉਹ ਉਹਨਾਂ ਦੀ ਪਾਪੂਲੈਰਿਟੀ ਘੱਟ ਰਹੀ ਹੈ ਓਂਟਾਰੀਓ ਦੇ ਵਿੱਚ।
ਇੱਕ ਉਹਦਾ ਰੀਜ਼ਨ ਇਹ ਹੈ ਨਾ, ਜਿਹੜਾ ਉਹਨਾਂ ਦਾ ਆਪਣਾ ਹੀ ਸਪੋਰਟ ਬੇਸ ਆ, ਇੱਕ ਤਾਂ ਹੁੰਦਾ ਕਿ ਤੁਸੀਂ ਕਿਸੇ ਇੱਕ ਵਿਚਾਰਧਾਰਾ ਵਾਲੀ ਪਾਰਟੀ ਦੇ ਲੀਡਰ ਹੁੰਦੇ ਹੋਏ ਤੁਸੀਂ ਬਾਕੀਆਂ ਨੂੰ ਜਾਂ ਤਾਂ ਇੰਪ੍ਰੈਸ ਕਰਕੇ ਆਪਣੇ ਵੱਲ ਕਰ ਲਓ, ਪਰ ਨਾਲ ਦੀ ਨਾਲ ਆਪਣਾ ਜਿਹੜਾ ਬੇਸ ਆ ਉਹਨੂੰ ਵੀ ਕੰਸੋਲੀਡੇਟ ਕਰਕੇ ਰੱਖੋ। ਪਰ ਹੋਇਆ ਕੀ ਹੈ ਕਿ ਜਿਹੜੇ ਪ੍ਰੋਗਰੈਸਿਵ ਕੰਜ਼ਰਵੇਟਿਵ ਸਮਰਥਕ ਸੀ ਉਹਨਾਂ ਨੂੰ ਐਂ ਲੱਗ ਪਿਆ ਕਿ ਡੱਗ ਫੋਰਡ ਤਾਂ ਹੁਣ ਬਿਲਕੁਲ ਹੀ ਲਿਬਰਲ ਪਾਰਟੀ ਦੀ ਬੋਲੀ ਬੋਲਦੇ ਨੇ। ਉਹ ਇਹ ਵੀ ਮੈਟਰ ਨਹੀਂ ਕਰਦਾ ਕਿ ਲਿਬਰਲ ਪਾਰਟੀ ਦਾ ਲੀਡਰ ਕੌਣ ਆ, ਕਿ ਜਦੋਂ ਜਸਟਿਨ ਟਰੂਡੋ ਸਨ ਉਦੋਂ ਵੀ ਡੱਗ ਫੋਰਡ ਕ੍ਰਿਸਟੀਆ ਫ੍ਰੀਲੈਂਡ ਦੀ ਸਿਫਤਾਂ ਕਰਦੇ ਨਹੀਂ ਸੀ ਥੱਕਦੇ, ਟਰੂਡੋ ਦੀ ਸਿਫਤਾਂ ਕਰਦੇ ਨਹੀਂ ਸੀ ਥੱਕਦੇ, ਅਤੇ ਹੁਣ ਜਦੋਂ ਮਾਰਕਾਰਨੀ ਆ ਗਏ ਨੇ ਅਤੇ ਡੱਗ ਫੋਰਡ ਅਜੇ ਵੀ ਹੁਣ ਮਾਰਕਾਰਨੀ ਦੇ ਨਾਲ ਉਹਨਾਂ ਦੀ ਚੰਗੀ ਇਕੁਏਸ਼ਨ ਆ। ਸੋ ਕੀ ਇਹ ਸੱਚਮੁੱਚ ਨੀਲੇ ਰੰਗੇ ਪ੍ਰੋਗਰੈਸਿਵ ਕੰਜ਼ਰਵੇਟਿਵ ਨੇ ਜਾਂ ਫਿਰ ਇਹ ਲਾਲ ਰੰਗੇ ਲਿਬਰਲ ਨੇ?
ਉਦੋਂ ਵੀ ਪਹਿਲਾਂ ਵੀ ਇਹ ਐਰਨ ਓਟੂਲ ਨੂੰ ਨਹੀਂ ਸੀ ਬੁਲਾਉਂਦੇ ਬਹੁਤਾ,
ਯੈਸ,
ਇਹ ਪੀਅਰ ਪੋਲੀਅਮ ਨੂੰ ਵੀ ਨਹੀਂ ਸੀ ਬੁਲਾਉਂਦੇ ਜਦੋਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਸਨ, ਮਾਰਕਾਰਨੀ ਬਣ ਕੇ ਵਜੇ ਵੀ ਪੀਅਰ ਪੋਲੀਅਮ ਨੂੰ ਨਹੀਂ ਬੁਲਾਉਂਦੇ।
ਜੀ ਜੀ,
ਸੋ ਇਸ ਕਰਕੇ ਉਹ ਸਵਾਲ ਤਾਂ ਹੈਗਾ ਹੀ ਹੈ ਉਹਨਾਂ ਦੀ ਐਫੀਲੀਏਸ਼ਨ ਨੂੰ ਲੈ ਕੇ, ਅਤੇ ਪਰ ਡੋਨਲਡ ਟਰੰਪ ਦੇ ਉੱਤੇ ਹਮਲਾ ਕਰਨਾ ਜਿਵੇਂ ਮਾਰਕਾਰਨੀ ਵਾਸਤੇ ਕੰਮ ਕੀਤਾ ਪਿਛਲੇ ਫੈਡਰਲ ਇਲੈਕਸ਼ਨ ਦੇ ਵਿੱਚ, ਉਹੀ ਚੀਜ਼ ਡੱਗ ਫੋਰਡ ਵਾਸਤੇ ਵੀ ਕੰਮ ਕੀਤੀ, ਉਹਨੂੰ ਕੈਪਟਨ ਕੈਨੇਡਾ ਕਿਹਾ ਜਾਣ ਲੱਗ ਪਿਆ।
ਜੀ ਜੀ,
ਸੋ ਉਹਨਾਂ ਦੀ ਪਾਪੂਲੈਰਿਟੀ ਉਹਨਾਂ ਦਿਨਾਂ ਦੇ ਵਿੱਚ ਵਧੀ ਸੀ।
ਦੇਖੋ ਕੈਪ ਜੀ ਬਣ ਵਾਲੀ ਸੀ ਉਹਨਾਂ ਨੇ, ਕੈਨੇਡਾ ਇਜ਼ ਨਾਟ ਫੋਰ ਸੇਲ, ਵਾਸ ਇਟ ਦੈਟ?
ਹਾਂ, ਸੋ ਉਹਨਾਂ ਨੇ ਮੇਕ ਕੈਨੇਡਾ ਗ੍ਰੇਟ ਅਗੈਨ, ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਉਹਨਾਂ ਨੇ ਕੈਬਸ ਵਗੈਰਾ ਬਣਵਾਈਆਂ, ਹੋਰ ਵੀ ਚੀਜ਼ਾਂ, ਅਤੇ ਉਹ ਉਹਨਾਂ ਵਾਸਤੇ ਵਰਕ ਕੀਤਾ ਉਹ ਸਾਰਾ ਕੁਝ, ਅਤੇ ਹੁਣ ਜਦੋਂ ਉਹਨਾਂ ਦੀ ਸਿਆਸੀ ਪਾਪੂਲੈਰਿਟੀ ਘੱਟ ਰਹੀ ਹੈ ਅਤੇ ਫਿਰ ਉਹ ਦੁਬਾਰਾ ਸ਼ਾਇਦ ਉਹ ਕੈਸ਼ ਇਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ
ਜੀ। ਸੋ ਅੱਛਾ, ਅੱਜ ਇੱਕ
ਸਰਵੇ ਦੇ ਨਾਲ ਹੁਣੇ ਬੜਾ ਇੱਕ ਨਾਜ਼ੁਕ ਦੌਰ ਆ, ਵੀ 1 July ਦੀ ਡੈਡਲਾਈਨ ਆ ਅਤੇ ਅਸੀਂ ਇੱਕ ਬੜੀ ਪ੍ਰਕੈਰੀਅਸ ਦੀ ਸਿਚੁਏਸ਼ਨ ਵਿੱਚ ਫਸੇ ਹੋਏ ਹਾਂ, ਅਤੇ ਉੱਥੇ ਡੋਨਲਡ ਟਰੰਪ ਜਾ ਕੇ ਅਮਰੀਕਾ ਦੇ ਵਿੱਚ ਜਾ ਕੇ ਵੀ ਦੱਸਿਆ ਵੀ ਉਹ ਇਵੈਂਟ ਕਰਨ ਜਾ ਰਹੇ ਨੇ, ਜੇ ਰੋਕ ਸਕਦੇ ਉਹਨਾਂ ਰੋਕ ਲਓ
8 June ਨੂੰ।
ਅਤੇ ਮਤਲਬ ਆਈ ਐਮ ਵੈਰੀ ਸ਼ੋਰ ਕਿ ਪੂਰੀ ਦੀ ਪੂਰੀ ਜਿਹੜੀ ਲਿਬਰਲ ਸਰਕਾਰ ਆ ਉਹ ਸਾਰ ਰੋਕ ਕੇ ਫਿੰਗਰਸ ਕ੍ਰੋਸ ਕਰਕੇ ਉਹ ਪੂਰੀ ਗੱਲਬਾਤ ਨੂੰ ਦੇਖੇਗੀ ਵੀ ਇਹ ਕੁਝ ਪਤਾ ਨਹੀਂ ਉੱਥੇ ਜਾ ਕੇ ਕੋਈ ਟਿੱਪਣੀ ਨਾ ਕਰਾਂ ਜਿਹਦੇ ਨਾਲ ਅਮਰੀਕਾ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਹੋਰ ਰਾਈਲ ਅਪ ਹੋ ਜਾਏ,
ਬਿਕਾਜ਼
ਉਹ ਫੈਡਰਲ ਸਰਕਾਰ ਵਾਸਤੇ ਸਿਰਦਰਦੀ ਬਣ ਜਾਣੀ ਹੈ ਅਤੇ ਡੱਗ ਫੋਰਡ ਵਾਸਤੇ ਪੋਲੀਟੀਕਲੀ ਉਹ
ਐਡਵਾਂਟੇਜ ਹੋਣਗੇ। ਪਰ ਵਾਸੂ ਜੀ ਹੁਣ ਤੱਕ ਦੇਖੋ ਜਿਵੇਂ ਨਾ ਸਰਵੇਸ ਦੇ ਵਿੱਚ ਹੁਣ ਤੱਕ ਆਉਂਦਾ ਰਿਹਾ ਕਿ ਮਾਰਕਾਰਨੀ ਅਤੇ ਲਿਬਰਲਸ ਲੀਡ ਕਰ ਰਹੇ ਨੇ, ਅੱਜ ਇੱਕ ਨਵਾਂ ਸਰਵੇਖਣ ਆਇਆ, ਲੀਡ ਅਜੇ ਵੀ ਸਬਸਟੈਂਸ਼ੀਅਲ ਹੈਗੀ ਹੈ ਲਿਬਰਲਸ ਦੀ, ਪਰ ਹੁਣ ਉਹ ਸਿੰਗਲ ਡਿਜਿਟਸ ਵਿੱਚ ਰਹਿ ਗਈ ਆ। ਕੰਜ਼ਰਵੇਟਿਵਸ 32% 'ਤੇ ਨੇ, ਲਿਬਰਲਸ ਦੀ ਹੁਣ ਜਿਹੜੀ ਲੀਡ ਆ ਓਵਰ ਦ ਕੰਜ਼ਰਵੇਟਿਵਸ ਉਹ 40% 'ਤੇ ਆ। ਮਹਿਜ਼ ਹਫ਼ਤਾ 10 ਦਿਨ ਪਹਿਲਾਂ ਤੱਕ ਜਿਹੜੀ ਇਹੀ ਲੀਡ ਸੀ ਇਹ 12-13% ਸੀ, ਸੋ ਹੁਣ ਉਹ ਘੱਟ ਕੇ 8% ਦੀ ਰਹਿ ਗਈ ਆ। ਸੋ ਕੀ ਹੁਣ ਇਹਦਾ ਮਤਲਬ ਇਹ ਵੀ ਆ ਕਿ ਜੋ ਨਵੀਂ ਲਿਬਰਲ ਸਰਕਾਰ ਮਾਰਕਾਰਨੀ ਦੀ ਲਿਬਰਲ ਸਰਕਾਰ ਦੀ ਉਹ ਚਮਕ ਸੀ ਉਹ ਹੁਣ ਹੌਲੀ ਹੌਲੀ ਘੱਟ ਰਹੀ ਹੈ, ਅਤੇ ਉਸ ਚਮਕ ਦੀ ਚਕਾਚੌਂਦ ਤੋਂ ਪਰੇ ਲੋਕ ਦੇਖਣਾ ਸ਼ੁਰੂ ਹੋ ਗਏ ਨੇ ਕਿ ਭਾਈ ਅਸਲ ਦੇ ਵਿੱਚ ਕੰਮ ਕੀ ਹੋ ਰਿਹਾ।
ਇੱਕ ਤਾਂ ਵਿਜੇ ਜੀ ਲੋਕ ਹੁਣ ਮੰਗਣਾ ਸ਼ੁਰੂ ਕਰਨਗੇ ਵੀ ਸਾਨੂੰ ਜ਼ਮੀਨੀ ਹਕੀਕਤ ਦੇ ਵਿੱਚ ਵੀ ਕੋਈ ਤਰਮੀਮ ਕਰ, ਕੋਈ ਚੇਂਜ ਕਰਕੇ ਦਿਖਾਓ, ਕੋਈ ਬਿਹਤਰੀ ਕਰਕੇ ਦਿਖਾਓ। ਵੀ ਇੰਟਰਨੈਸ਼ਨਲੀ ਤਾਂ ਚਲੋ ਠੀਕ ਹੈ, ਤੁਸੀਂ ਵਧੀਆ ਕੰਮ ਕੀਤਾ ਫੋਰਨ ਪੋਲਿਸੀ ਦੇ ਲਿਹਾਜ਼ ਤੋਂ, ਪਰ ਹੁਣ ਉਹਦੀ ਜ਼ਮੀਨੀ ਹਕੀਕਤ ਦੇ ਉੱਤੇ ਉਹਦਾ ਕੀ ਪ੍ਰਭਾਵ ਪੈਂਦਾ? ਵੀ ਵਾਂਟ ਟੂ ਸੀ ਦੈਟ ਚੇਂਜ
ਜੀ।
ਪ੍ਰੋਜੈਕਟਸ ਤੁਸੀਂ ਮੇਜਰ ਪ੍ਰੋਜੈਕਟ ਆਫਿਸ ਬਣਾ ਤਾ, ਪ੍ਰੋਜੈਕਟਸ ਵੀ ਕੋਈ ਬਣਾ ਕੇ ਦਿਖਾਓ। ਅਤੇ ਦੂਸਰੀ ਗੱਲ ਇਹ ਹੈ ਕਿ ਅੱਗੋਂ ਜਿਵੇਂ ਜਿਵੇਂ ਇਕਨੋਮਿਕ ਕ੍ਰਾਈਸਿਸ ਆ ਰਿਹਾ, ਜੇ ਆਪਾਂ ਟੈਕਨੀਕਲ ਰਿਸੈਸ਼ਨ ਦੇ ਵਿੱਚ ਆ ਗਏ ਅਤੇ ਰਿਸੈਸ਼ਨ ਦੇ ਜਿਹੜੇ ਕਹਿ ਲਓ ਕਿ ਜੋ ਉਹਦਾ ਇੰਪੈਕਟ ਆ ਹੋਰ ਜ਼ਿਆਦਾ ਜ਼ਿਆਦਾ ਮਹਿਸੂਸ ਹੋਣਾ, ਹੋਰ ਜ਼ਿਆਦਾ ਟੈਂਜੀਬਲ ਹੁੰਦਾ, ਅਤੇ ਲੋਕ ਫਿਰ ਹੋਰ ਪਰੇਸ਼ਾਨ ਹੋਣਗੇ ਅਤੇ ਉਹਨਾਂ ਦਾ ਫਿਰ ਜਿਹੜੀ ਨਾਰਾਜ਼ਗੀ ਆ ਉਹ ਜ਼ਾਹਰ ਤੌਰ 'ਤੇ ਫੈਡਰਲ ਸਰਕਾਰ ਦੇ ਪ੍ਰਤੀ ਵਧੇਗੀ,
ਖਾਸ ਤੌਰ 'ਤੇ ਉਦੋਂ ਜਦੋਂ ਲੋਕਾਂ ਨੇ ਇੱਕ ਉੱਗੇ ਇੱਕ ਮੰਨੇ ਪਰਮੰਨੇ ਵਰਲਡ ਰਿਨਾਊਂਡ ਇਕੋਨੋਮਿਸਟ ਨੂੰ ਇਸ ਕਰਕੇ ਪ੍ਰਧਾਨ ਮੰਤਰੀ ਚੁਣਿਆ ਸੀ ਕਿ ਜਿਹੜੀ ਟ੍ਰੇਡ ਵਾਰ ਹੈ ਅਤੇ ਇਕਨੋਮਿਕ ਹਾਰਡਸ਼ਿਪ ਹੈ ਉਹਦੇ ਵਿੱਚੋਂ ਇਕੋਨੋਮੀ ਨੂੰ ਕੱਢਣ ਦੇ ਵਾਸਤੇ ਵੀ ਇਹ ਇੱਕ ਵਧੀਆ ਲੀਡਰ ਹੋਣਗੇ।
ਅਤੇ ਪੀਅਰ ਪੋਲੀਅਰ ਤਾਂ ਹੁਣ ਕਹਿ ਰਹੇ ਨੇ ਵੀ ਅਸੀਂ ਇੱਥੇ ਟੈਕਨੀਕਲ ਰਿਸੈਸ਼ਨ ਦੇ ਉੱਤੇ ਡਿਬੇਟ ਕਰਨਾ ਚਾਹੁੰਦੇ ਹਾਂ, ਅਤੇ ਮਾਰਕਾਰ ਨਹੀਂ ਕਹਿੰਦੇ ਪਾਰਲੀਮੈਂਟ ਵਿੱਚ ਆਉਂਦੇ ਨਹੀਂ ਕੁਐਸਚਨ ਪੀਰੀਅਡ।
ਅਤੇ ਕੱਲ੍ਹ ਵੈਸੇ ਸਪੀਕਰ ਨੇ ਉਹਨਾਂ ਦੀ ਉਸ ਡਿਬੇਟ ਦੀ ਜਿਹੜੀ ਉਹ ਮੋਸ਼ਨ ਸੀ, ਉਹਨਾਂ ਦੀ ਮੰਗ ਸੀ, ਉਹ ਸਵੀਕਾਰ ਵੀ ਨਹੀਂ ਕੀਤੀ। ਬਸ ਜੀ ਇਸ ਬਾਰੇ ਗੱਲ ਕਰਦੇ ਹਾਂ, ਜਿਹੜਾ ਤੁਸੀਂ ਇੱਕ ਇੰਪੋਰਟੈਂਟ ਪੁਆਇੰਟ ਹਾਈਲਾਈਟ ਕੀਤਾ ਕਿ ਮਾਰਕਾਰਨੀ ਦੀ ਅਟੈਂਡੈਂਸ ਹੈ ਜਿਹੜੀ ਖਾਸ ਤੌਰ 'ਤੇ ਕੁਐਸਚਨ ਪੀਰੀਅਡ ਦੇ ਵਿੱਚ, ਉਹਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਨੇ, ਕਿਉਂਕਿ ਜੇ ਪਿਛਲੇ ਪ੍ਰਧਾਨ ਮੰਤਰੀਆਂ ਦੇ ਨਾਲ ਕੰਪੇਅਰ ਕਰੀਏ ਤਾਂ ਮਾਰਕਾਰਨੀ ਕੁਐਸਚਨ ਪੀਰੀਅਡ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੈਜੈਂਸ ਹੈ ਉਹ ਬਹੁਤ ਘੱਟ ਹੈ ਹੁਣ ਤੱਕ ਦੇ ਜਿੰਨੇ ਕੁਐਸਚਨ ਪੀਰੀਅਡਸ ਹੋਏ ਨੇ। NDP ਦੇ ਜਿਹੜੇ ਇਸ ਵੇਲੇ ਪਾਰਲੀਮੈਂਟ ਦੇ ਵਿੱਚ ਹਾਊਸ ਦੇ ਵਿੱਚ ਲੀਡਰ ਨੇ ਡੌਨ ਡੇਵਿਸ, ਕਿਉਂਕਿ ਜਿਹੜੇ ਉਹਨਾਂ ਦੇ ਵੈਸੇ ਲੀਡਰ ਨੇ ਅਵੀ ਲੂਇਸ ਉਹ MP ਤਾਂ ਅਜੇ ਨਹੀਂ ਹੈਗੇ, ਡੌਨ ਡੇਵਿਸ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕਿ ਉਹਨਾਂ ਵੱਲੋਂ ਇੱਕ ਬਿੱਲ ਪ੍ਰਜੈਂਟ ਕੀਤਾ ਜਾਏਗਾ ਜਿਹੜਾ ਕਿ ਇਹ ਆਖੇਗਾ ਕਿ ਜੇ ਕੋਈ ਫਲੋਰ ਕ੍ਰੋਸ ਕਰਦਾ MP ਤਾਂ ਫਲੋਰ ਕ੍ਰੋਸ ਕਰਨ ਵਾਲਾ MP ਜਾਂ ਤਾਂ ਬਾਈ ਇਲੈਕਸ਼ਨ ਲੜੇ ਜਾਂ ਫਿਰ ਉਹ ਇੰਡੀਪੈਂਡੈਂਟ ਤੌਰ 'ਤੇ ਬੈਠੇ ਅਤੇ ਜਦੋਂ ਅਗਲਾ ਜਦੋਂ ਕਦੇ ਵੀ ਜਨਰਲ ਇਲੈਕਸ਼ਨ ਹੋਏਗਾ ਉਦੋਂ ਫਿਰ ਉਹ ਜਿਹੜੀ ਵੀ ਪਾਰਟੀ ਵੱਲੋਂ ਲੜਨਾ ਚਾਹੁੰਦੇ ਨੇ ਉੱਧਰੋਂ ਜਿੱਤ ਕੇ ਆ ਜਾਣ ਵੀ ਇੱਦਾਂ ਨਹੀਂ ਹੋਏਗਾ ਕਿ ਤੁਸੀਂ ਚੁਣੇ ਕਿਸੇ ਹੋਰ ਪਾਰਟੀ ਤੋਂ ਗਏ ਅਤੇ ਫਲੋਰ ਕ੍ਰੋਸ ਕਰਕੇ ਤੁਸੀਂ ਕਿਸੇ ਦੂਜੇ ਪਾਰਟੀ 'ਚ ਚਲੇ ਜਾਓ
ਜਾਂ ਸੋ ਕਿ ਫਲੋਰ ਜੇ ਤੁਹਾਡਾ ਆਪਣੀ ਪਾਰਟੀ 'ਚ ਮਨ ਨਹੀਂ ਲੱਗਦਾ ਤਾਂ ਫਿਰ ਅਸਤੀਫਾ 'ਚ ਮਨ ਨਹੀਂ ਲੱਗਦਾ ਤਾਂ ਫਿਰ ਅਸਤੀਫਾ ਦੇ ਦਿਓ ਇਲੈਕਸ਼ਨ ਲੜ ਕੇ ਆਓ ਬਾਈ ਇਲੈਕਸ਼ਨ ਕਰਾਓ ਅਤੇ ਉੱਥੋਂ ਦੁਬਾਰਾ ਲੜ ਕੇ ਆ ਜਾਓ ਅਤੇ ਫਿਰ ਤੁਸੀਂ ਜਿਹੜੀ ਮਰਜ਼ੀ ਪਾਰਟੀ ਜਾਓ ਅਤੇ ਜਾਂ ਫਿਰ ਤੁਸੀਂ ਇੰਡੀਪੈਂਡੈਂਟ ਵਜੋਂ ਬੈਠੋ ਵੇਟ ਕਰੋ ਜਨਰਲ ਇਲੈਕਸ਼ਨ ਦੀ ਸੋ ਇਹਦੇ ਵਾਸਤੇ ਉਹ ਪ੍ਰਾਈਵੇਟ ਮੈਂਬਰ ਬਿੱਲ ਕਹਿੰਦੇ ਉਹ ਲੈ ਕੇ ਆਉਣਗੇ ਪਰ ਜਿਹੜੀ ਉਹ ਸੂਚੀ ਉਹਦੇ 236ਵੇਂ ਨੰਬਰ 'ਤੇ ਉਹਨਾਂ ਦਾ ਨਾਂ ਡਰਾ ਸੋ
ਛੇਤੀ ਕਿਤੇ ਬਿੱਲ ਆਉਣ ਵਾਲਾ ਹੈ ਨਹੀਂ
ਛੇਤੀ ਇਹ ਕਿਤੇ ਆਉਣ ਵਾਲਾ ਨਹੀਂ ਅਤੇ ਪ੍ਰਾਈਵੇਟ ਮੈਂਬਰ ਬਿੱਲ ਉਹ ਵੀ ਇੱਕ NDP ਦੇ ਮੈਂਬਰ ਦਾ ਸੋ ਉਹਦੇ ਪਾਸ ਹੋਣ ਦੇ ਚਾਂਸਿਸ ਬਹੁਤ ਘੱਟ ਨੇ ਅਤੇ ਇਤਿਹਾਸ ਵੀ ਰਿਹਾ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਵੀ ਅਜਿਹੇ ਬਿੱਲਸ ਦੇ ਖਿਲਾਫ਼ ਪਹਿਲਾਂ ਵੀ ਇਹਦੇ ਖਿਲਾਫ਼ ਵੋਟ ਕੀਤਾ ਜਾਂਦਾ ਰਿਹਾ
ਜੀ ਜੀ ਸੋ ਜੇ ਕੰਜ਼ਰਵੇਟਿਵ ਦਾ ਹੁਣ ਕਹਿਣਾ ਵੀ ਵੈਸੇ ਉਹ ਇਦਾਂ ਦੀ ਰੀਕਾਲ ਪਟੀਸ਼ਨ ਦਾ ਤਾਂ ਸਮਰਥਨ ਕਰਦੇ ਆ
ਪਰ ਹਾਂ ਇਹਦੇ ਫਿਰ ਵੀ ਰੀਕਾਲ ਪਟੀਸ਼ਨ ਅਤੇ ਇਹ ਚੀਜ਼ ਫਲੋਰ ਕ੍ਰੋਸਿੰਗ ਫਰਕ ਬਹੁਤ ਆ ਸੋ ਕੰਜ਼ਰਵੇਟਿਵ ਜਿਹਨੂੰ ਸਪੋਰਟ ਨਹੀਂ ਕਰਨਗੇ ਲਿਬਰਲਸ ਨੇ ਕਰਨਾ ਹੀ ਨਹੀਂ ਅਤੇ ਫਿਰ ਇਹ ਪਾਸ ਤਾਂ ਹੋਣਾ ਨਹੀਂ ਅਤੇ NDP ਦੇ ਕੋਲ ਆਪਣੇ ਵੀ ਉਹਨਾਂ ਦੇ ਕੋਲ ਹੁਣ ਕਿੰਨੇ 6 ਹੀ ਰਹਿ ਗਏ
ਪੰਜ ਆਪਣੇ ਰੂਲਸ ਬੜੇ ਤੋੜੇ ਮਰੋੜੇ ਸੀ ਉਹਨਾਂ ਨੂੰ ਐਡਜਸਟ ਕਰਨ ਵਾਸਤੇ ਜਿਹੜੇ ਉੱਥੋਂ ਦੇ ਹੁਣ MP NDP ਵੱਲੋਂ MP ਵਜੋਂ ਚੁਣੇ ਗਏ ਉਹ ਹੁਣ ਜਾਣਾ ਚਾਹੁੰਦੇ ਨੇ ਕਿਊਬੈਕ ਦੀ ਪ੍ਰੋਵਿੰਸ਼ੀਅਲ ਸਿਆਸਤ 'ਚ ਨਾਮ ਮੈਨੂੰ ਯਾਦ ਨਹੀਂ
ਵਿਜੇ ਜੀ ਇਸ ਵੇਲੇ ਮਿਸਟਰ ਥਿੰਦ ਕਨੈਕਟ FM ਸੁਣ ਰਹੇ ਨੇ ਅਤੇ ਉਹਨਾਂ ਦੇ ਬੇਟੇ ਕਰਨ ਪ੍ਰਤਾਪ ਸਿੰਘ ਵੀ ਇਸ ਵੇਲੇ ਟਿਊਨਡ ਇਨ ਨੇ
ਅਤੇ
ਉਹਨਾਂ ਨੇ ਉਚੇਚੇ ਤੌਰ 'ਤੇ ਮੈਸੇਜ ਭੇਜਿਆ ਕਹਿੰਦੇ ਵੀ ਪਲੀਜ਼ ਅੰਕਲ ਮੇਰਾ ਨਾਮ ਰੇਡੀਓ 'ਤੇ ਲੈ ਦਿਓ ਕਰਨ ਪ੍ਰਤਾਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ
ਬਹੁਤ ਬਹੁਤ ਸਵਾਗਤ ਹੈ ਕਰਨ ਪ੍ਰਤਾਪ ਜੀ ਥੈਂਕ ਯੂ ਫੋਰ ਟਿਊਨਿੰਗ ਇਨ ਥੈਂਕ ਯੂ ਫੋਰ ਮੈਸੇਜਿੰਗ ਅੱਛਾ ਵਾਸੂ ਜੀ ਮਾਰਕ ਕਾਰਨੀ ਦੀ ਅਟੈਂਡੈਂਸ ਹਾਊਸ ਆਫ ਕਾਮਨਸ ਦੇ ਕੁਐਸਚਨ ਪੀਰੀਅਡ ਦੇ ਵਿੱਚ ਉਹਨੂੰ ਲੈ ਕੇ ਕੁਐਸਚਨ ਉੱਠ ਰਹੇ ਨੇ ਹੁਣ ਦੇਖੋ ਕੀ ਹੁਣ ਸਵਾਲ ਇਹ ਬਣ ਰਿਹਾ ਕਿ ਕੀ ਮਾਰਕ ਕਾਰਨੀ ਮੈਂਬਰ ਆਫ ਜਿਹੜੇ ਮੈਂਬਰਸ MPs ਨੇ ਉਹਨਾਂ ਪ੍ਰਤੀ ਜੋ ਉਹਨਾਂ ਦੀ ਜਵਾਬਦੇਹੀ ਆ ਉਹ ਤੋਂ ਸੱਜੇ ਖੱਬੇ ਹੋ ਰਹੇ ਨੇ ਉਹ ਅਕਾਊਂਟੇਬਿਲਿਟੀ ਨੂੰ ਜਿਵੇਂ ਅਵੋਇਡ ਕਰ ਰਹੇ ਨੇ ਇਹਦਾ ਰੀਜ਼ਨ ਇਹ ਹੈ ਵੀ ਹੁਣ ਤੱਕ 123 ਕੁਐਸਚਨ ਪੀਰੀਅਡਸ ਹੋ ਚੁੱਕੇ ਨੇ ਇਸ ਮੌਜੂਦਾ ਪਾਰਲੀਮੈਂਟ ਦੇ ਸੈਸ਼ਨ ਵਿੱਚ ਅਤੇ ਇਹਨਾਂ 123 ਕੁਐਸਚਨ ਪੀਰੀਅਡਸ ਦੇ ਵਿੱਚੋਂ ਮਾਰਕ ਕਾਰਨੀ ਸਿਰਫ 33 ਵਾਰ ਆਏ ਨੇ ਕੁਐਸਚਨ ਪੀਰੀਅਡ ਅਟੈਂਡ ਕਰਨ ਵਾਸਤੇ ਅਤੇ ਅਟੈਂਡੈਂਸ ਬਣਦੀ ਹੈ ਸਿਰਫ 26.8%
ਯਾ ਤੇ ਜਸਟਿਨ ਟਰੂਡੋ ਨੇ ਤਾਂ ਬਹੁਤ ਸਾਰੇ ਕੁਐਸਚਨ ਪੀਰੀਅਡਸ ਅਟੈਂਡ ਕੀਤੇ ਨੇ
ਬੁੱਧਵਾਰ ਦੇ ਬੁੱਧਵਾਰ ਆਉਂਦੇ ਸੀ
ਪਰ ਜਿਹੜੇ ਉਹਨਾਂ ਦੇ ਪਹਿਲੇ 123 ਕੁਐਸਚਨ ਪੀਰੀਅਡਸ ਹਨ ਉਹਨਾਂ ਦੇ ਵਿੱਚੋਂ ਉਹਨਾਂ ਦਾ ਅਟੈਂਡੈਂਸ ਰੇਟ ਬਣਦਾ ਸੀ 41.5% ਜੋ ਕਿ ਮਾਰਕ ਕਾਰਨੀ ਦਾ 26.8% ਆ ਤੇ ਸਟੀਵਨ ਹਾਰਪਰ ਦਾ 65% ਪਹਿਲੇ 123 ਦੇ ਵਿੱਚ ਉਹਨਾਂ ਨੇ 80 ਕੁਐਸਚਨ ਪੀਰੀਅਡਸ ਅਟੈਂਡ ਕੀਤੇ ਸਨ
ਅੱਛਾ ਵਾਸੂ ਜੀ ਹੁਣ ਕਈਆਂ ਦਾ ਇਹ ਮੰਨਣਾ ਹੈ ਜਿਹੜੇ ਮਾਰਕ ਕਾਰਨੀ ਦੇ ਸਮਰਥਕ ਨੇ ਉਹਨਾਂ ਦਾ ਇਹ ਕਹਿਣਾ ਵੀ ਮਾਰਕ ਕਾਰਨੀ ਤੁਸੀਂ ਦੇਖੋ ਕਿ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਲੀਡਰਸ ਨੂੰ ਜਾ ਕੇ ਮਿਲ ਰਹੇ ਨੇ ਕੈਨੇਡਾ ਦੀ ਟ੍ਰੇਡ ਡਾਇਵਰਸੀਫਿਕੇਸ਼ਨ ਵਾਸਤੇ ਕੰਮ ਕਰ ਰਹੇ ਨੇ ਕਿ ਇਸ ਕਰਕੇ ਉਹਨਾਂ ਦਾ ਕੁਐਸਚਨ ਪੀਰੀਅਡ ਦੇ ਵਿੱਚ ਆਉਣਾ ਜਿਹੜਾ ਉਹ ਸਮਾਂ ਉਹਨਾਂ ਨੂੰ ਨਹੀਂ ਮਿਲਦਾ ਪਰ ਜੇ ਅਸੀਂ ਹੁਣ ਤੱਕ ਵੇਖੀਏ ਮਾਰਕ ਕਾਰਨੀ 19% ਸਮਾਂ ਪਾਰਲੀਮੈਂਟ ਦੇ ਦਿਨਾਂ ਦਾ ਉਹਨਾਂ ਨੇ ਆਪਣੇ ਫੋਰਨ ਟ੍ਰਿਪਸ ਦੇ ਉੱਪਰ ਗੁਜ਼ਾਰਿਆ ਪਰ ਜੇ ਮਾਰਕ ਕਾਰਨੀ ਕੋਲ ਇਸ ਵੇਲੇ ਇੱਕ ਇਸ ਟ੍ਰੇਡ ਵਾਰ ਦਾ ਕੰਸਰਨ ਆ ਜਦੋਂ ਸਟੀਵਨ ਹਾਰਪਰ ਪ੍ਰਧਾਨ ਮੰਤਰੀ ਸੀਗੇ ਉਹ ਜਿਹੜੇ ਪਹਿਲੇ 123 ਦੇ ਨਾਲ ਆਪਾਂ ਜਾਂ ਪਹਿਲੇ 123 ਕੁਐਸਚਨ ਪੀਰੀਅਡਸ ਦੀ ਜੇ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਉਦੋਂ ਅਫਗਾਨਿਸਤਾਨ ਵਾਰ ਚੱਲ ਰਹੀ ਸੀ ਅਤੇ ਸਟੀਵਨ ਹਾਰਪਰ ਵੀ ਤਕਰੀਬਨ 15% ਆਫ ਦਾ ਟਾਈਮ 15% ਆਫ ਦਾ ਟਾਈਮ ਉਹ ਵੀ ਵਾਰ ਕਰਕੇ ਬਾਹਰਲੇ ਵਿਦੇਸ਼ੀ ਦੌਰਿਆਂ 'ਤੇ ਸੀਗੇ ਉਹਦੇ ਬਾਵਜੂਦ ਪਹਿਲੇ 123 ਕੁਐਸਚਨ ਪੀਰੀਅਡ ਦੇ ਵਿੱਚੋਂ 80ਆਂ ਦੇ ਵਿੱਚੋਂ ਆ ਜਾਂਦੇ ਨੇ ਕਈਆਂ ਦਾ ਇਹ ਵੀ ਕਹਿਣਾ ਕੁਝ ਜਿਹੜੇ ਇਨਸਾਈਡਰਸ ਨੇ ਕਿ ਮਾਮਲਾ ਸਿਰਫ ਮਾਰਕ ਕਾਰਨੀ ਦੇ ਵਿਦੇਸ਼ੀ ਦੌਰਿਆਂ ਦਾ ਨਹੀਂ ਹੈ ਮਾਮਲਾ ਇਹ ਹੈ ਕਿ ਮਾਰਕ ਕਾਰਨੀ ਕੁਐਸਚਨ ਪੀਰੀਅਡ ਦੇ ਵਿੱਚ ਪੀਅਰ ਪੋਲੀਐਫ ਦੇ ਸਵਾਲ ਪੁੱਛਣ ਦੇ ਤਰੀਕੇ ਤੋਂ ਚੜ੍ਹਦੇ ਆ
ਅਤੇ ਪੀਅਰ ਮਾਰਕ ਕਾਰਨੀ ਨੇ ਇੱਕ ਦੋ ਵਾਰ ਇਹ ਗੱਲ ਪਬਲੀਕਲੀ ਵੀ ਕਹੀ ਹੈ ਕਿ ਆਪੋਜੀਸ਼ਨ ਵਾਲਿਆਂ ਦਾ ਜਿਹੜਾ ਇਹ ਤਰੀਕਾ ਹੈ ਕਿ ਖਾਸ ਤੌਰ 'ਤੇ ਪੀਅਰ ਪੋਲੀਐਫ ਦਾ ਕਿ ਇੱਕੋ ਸਵਾਲ ਲੈ ਲੈਂਦੇ ਨੇ ਉਹਨਾਂ ਨੇ ਜਸਟਿਨ ਟਰੂਡੋ ਵੇਲੇ ਵੀ ਇੱਦਾਂ ਹੀ ਕੀਤਾ ਪੀਅਰ ਪੋਲੀਐਫ ਨੇ ਅਤੇ ਪੀਅਰ ਪੋਲੀਐਫ ਦੀ ਜੋ ਪਾਪੂਲੈਰਿਟੀ ਦੇ ਵਿੱਚ ਇਜ਼ਾਫਾ ਹੋਇਆ ਉਹਦੇ ਵਿੱਚ ਇੱਕ ਵੱਡੀ ਰੀਜ਼ਨ ਵੱਡਾ ਰੀਜ਼ਨ ਉਹਨਾਂ ਦੀ ਇਹ ਸਟ੍ਰੈਟਜੀ ਵੀ ਰਹੀ ਹੈ ਭਾਵੇਂ ਉਹ ਪਾਰਲੀਮੈਂਟ ਦੇ ਵਿੱਚ ਕੋਈ ਬਹੁਤੀ ਕਾਰਗਰ ਜਾਂ ਕਹਿ ਲਓ ਕੋਈ ਬਹੁਤੀ ਉਸਾਰੂ ਸਟ੍ਰੈਟਜੀ ਨਹੀਂ ਪਰ ਉਹ ਸੋਸ਼ਲ ਮੀਡੀਆ 'ਤੇ ਬੜੀ ਪਾਪੂਲਰ ਹੁੰਦੀ ਹੈ ਕਿ ਇੱਕ ਸਵਾਲ ਫੜ ਲਓ
ਅਤੇ
ਉਸੇ ਸਵਾਲ ਨੂੰ ਬਾਰ ਬਾਰ ਕੁਐਸਚਨ ਪੀਰੀਅਡ ਦੇ ਵਿੱਚ ਪੁੱਛਦੇ ਰਹੋ ਮਾਰਕ ਕਾਰਨੀ ਦਾ ਕਹਿਣਾ ਵੀ ਵੀ ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆ ਅਤੇ ਉਹਨਾਂ ਨੂੰ ਲੱਗਦਾ ਕਿ ਸਮਾਂ ਜ਼ਾਇਆ ਹੁੰਦਾ ਅਤੇ ਇਸ ਕਰਕੇ ਕੁਐਸਚਨ ਪੀਰੀਅਡ ਦੇ ਵਿੱਚ ਜਾਣ ਦੀ ਹੀ ਲੋੜ ਨਹੀਂ। ਪਰ ਜਿਹੜੇ ਐਨਲਿਸਟ ਨੇ ਉਹ ਕਹਿ ਰਹੇ ਨੇ ਕਿ ਕਿਸੇ ਨੇ ਡਾਕਟਰ ਨੇ ਤਾਂ ਮਾਰਕ ਕਾਰਨੀ ਨੂੰ ਨਹੀਂ ਕਿਹਾ ਕਿ ਤੁਸੀਂ ਸਿਰਫ ਜਿਹੜੇ ਲੀਡਰਸ ਨੇ ਉਹਨਾਂ ਦੇ ਸਵਾਲਾਂ ਦੇ ਹੀ ਜਵਾਬ ਦੇਣੇ ਆ, ਕਿਉਂਕਿ ਮਾਰਕ ਕਾਰਨੀ ਨੇ ਆਪਣੇ ਵਾਸਤੇ ਇੱਕ ਕਹਿ ਲਓ ਕਿ ਉਹਨਾਂ ਨੇ ਇੱਕ ਰਿਸਟ੍ਰਿਕਸ਼ਨ ਆਪਣੇ ਆਪ ਦੇ ਉੱਤੇ ਲਗਾਈ ਹੋਈ ਹੈ ਕਿ ਜਿਹੜੀਆਂ ਆਫੀਸ਼ਲੀ ਰੈਕਗਨਾਈਜ਼ਡ ਪਾਰਟੀਜ਼ ਨੇ ਉਹਨਾਂ ਦੇ ਲੀਡਰਸ ਦੇ ਸਵਾਲਾਂ ਦੇ ਹੀ ਉਹ ਜਵਾਬ ਦੇਣਗੇ।
ਫਿਰ ਤਾਂ ਦੋ ਜਣੇ ਹੀ ਰਹਿ ਗਏ
ਕੰਜ਼ਰਵੇਟਿਵ ਬਲੌਕ, ਸੋ ਵੀ ਹੋਰ ਕਿਸੇ ਦੇ ਸਵਾਲਾਂ ਦੇ ਉਹ ਜਵਾਬ ਨਹੀਂ ਦੇਣਗੇ। ਸੋ ਪਰ ਇੱਦਾਂ ਤਾਂ ਹੈ ਨਹੀਂ,
ਇਹ ਕੋਈ ਪਾਰਲੀਮੈਂਟਰੀ ਕਨਵੈਨਸ਼ਨ ਨਹੀਂ ਹੈ, ਇਹ ਕੋਈ ਰੂਲ ਨਹੀਂ ਹੈ,
ਰੂਲ ਨਹੀਂ ਹੈ। ਸੋ ਪ੍ਰਾਈਮ ਮਿਨਿਸਟਰ ਕੈਨ ਚੂਜ਼ ਐਂਡ ਪਿਕ, ਸੋ ਉਹ ਕੁਐਸਚਨ ਪੀਰੀਅਡ ਦੇ ਵਿੱਚ ਜਾਣ, ਪੀਅਰ ਪੋਲੀਅਫ ਜੇ ਕੋਈ ਸਵਾਲ ਪੁੱਛਣ ਉਹਦਾ ਪਹਿਲੀ ਵਾਰ ਉਹ ਜਵਾਬ ਦੇ ਦੇਣ,
ਜੀ ਜੀ,
ਉਸ ਤੋਂ ਬਾਅਦ ਜੇ ਉਹ ਦੁਬਾਰਾ ਉਹਨੂੰ ਬਾਰ ਬਾਰ ਉਹੀ ਸਵਾਲ ਪੁੱਛਣ ਫਿਰ ਉਹ ਆਪਣੇ ਕਿਸੇ ਮਿਨਿਸਟਰ ਨੂੰ ਕਿਸੇ ਹੋਰ ਐਮ ਪੀ ਨੂੰ ਕਹਿ ਦੇਣ ਕਿ ਨਾਓ ਯੂ ਫੇਸ ਦ ਮਿਊਜ਼ਿਕ, ਅਤੇ ਫਿਰ ਜਿਹੜਾ ਕੋਈ ਹੋਰ ਕੋਈ ਐਮ ਪੀ ਸਵਾਲ ਪੁੱਠਾ ਸਵਾਲ ਨਾ ਪੁੱਛੇ, ਸੋ ਕੋਈ ਵੀ ਐਮ ਪੀ, ਕੋਈ ਬੈਕ ਬੈਂਚਰ ਜਾਂ ਕੋਈ ਵੀ ਕਿਸੇ ਵੀ ਪਾਰਟੀ ਦਾ, ਅਤੇ ਜੇ ਉਹਨਾਂ ਨੂੰ ਲੱਗੇ ਵੀ ਇਸ ਸਵਾਲ ਦੇ ਵਿੱਚ ਵਜ਼ਨ ਹੈ,
ਕਰੈਕਟ,
ਦੈਨ ਦ ਪ੍ਰਾਈਮ ਮਿਨਿਸਟਰ ਸ਼ੁੱਡ ਗੈਟ ਅਪ ਐਂਡ ਆਨਸਰ ਦ ਕੁਐਸਚਨ, ਸੋ ਉਹ ਚੂਜ਼ ਕਰ ਲੈਣ, ਬਟ ਕੁਐਸਚਨ ਪੀਰੀਅਡ ਦੇ ਵਿੱਚ ਨਾ ਆਉਣਾ ਇਹ ਕਹਿ ਕੇ ਕਿ ਸਾਨੂੰ ਆਪੋਜੀਸ਼ਨ ਦੇ ਤਰੀਕੇ ਨਹੀਂ ਪਸੰਦ ਅਤੇ ਅਸੀਂ ਜੀ ਵਿਦੇਸ਼ੀ ਦੌਰਿਆਂ ਦੇ ਵਿੱਚ ਬਹੁਤ ਬਿਜ਼ੀ ਹਾਂ, ਉਹ ਤਾਂ ਫਿਰ ਪਾਰਲੀਮੈਂਟ ਦੀ ਡਿਸਰਿਸਪੈਕਟ ਹੋਈ।
ਗੱਲ ਇਹ ਹੈ ਨਾ, ਤੁਸੀਂ ਇਹ ਕਿ ਮੈਨੂੰ ਪਿੱਚ ਨਹੀਂ ਪਸੰਦ, ਮੈਂ ਬੈਟਿੰਗ ਕਰਨ ਨਹੀਂ ਜਾਣਾ, ਜੇ ਤੁਸੀਂ ਟੀਮ ਦੇ ਕਪਤਾਨ ਹੋ
ਤੇ ਜਦੋਂ ਮੈਨੂੰ ਬਾਲਰ ਨਹੀਂ ਪਸੰਦ ਵੀ ਇੱਕੋ ਜੀ ਬਾਲ ਬਾਰ-ਬਾਰ
ਪਾਈ, ਯਾ ਹਾਂ
ਇਹ ਬਦਲ-ਬਦਲ ਕੇ ਪਾਇਆ
ਵੀ ਬਾਉਂਸਰ ਹੀ ਪਾਉਂਦਾ ਹਮੇਸ਼ਾ,
ਵੇਰੀਏਸ਼ਨ ਨਹੀਂ ਹੈ,
ਹਾਂ ਬਾਉਂਸਰ ਹੀ ਪਾਉਂਦਾ, ਤੁਸੀਂ ਇਹ ਨਹੀਂ ਨਾ ਕਰ ਸਕਦੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਦੇਖੋ ਵਾਸੂ ਜੀ, ਦੇਖੋ ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਉਦੋਂ ਬਾਰ-ਬਾਰ ਇਹ ਗੱਲ ਹੁੰਦੀ ਸੀ ਨਾ ਵੀ ਇਹਨਾਂ ਵਾਸਤੇ ਜੋ ਪੋਲਿਸੀ ਨੈਵੀਗੇਟ ਕਰਨੀ ਇੰਨੀ ਸ਼ਾਇਦ ਮੁਸ਼ਕਲ ਨਹੀਂ ਹੋਏਗੀ, ਪੋਲੀਟਿਕਸ ਨੈਵੀਗੇਟ ਕਰਨੀ ਮੁਸ਼ਕਲ ਹੋਏਗੀ। ਸੋ ਕੁਐਸਚਨ ਪੀਰੀਅਡ ਦੇ ਵਿੱਚ ਮਾਰਕ ਕਾਰਨੀ ਦੀ ਇਹ ਜਿਹੜੀ ਲੋਅ ਅਟੈਂਡੈਂਸ ਹੈ ਉਹ ਇਹੀ ਪੋਲੀਟਿਕਸ ਨੂੰ ਨੈਵੀਗੇਟ ਕਰਨ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਦਿੱਕਤਾਂ ਨੇ ਉਹਦਾ ਸੰਕੇਤ ਹੈ।
ਹਾਂ, ਪਰ ਜੇ ਅਸੀਂ ਦੇਖੀਏ ਟੂ ਹਿਸ ਕ੍ਰੈਡਿਟ ਕਿ ਅਜੇ ਤੱਕ ਜਿਹੜੇ ਪੋਲੀਟੀਕਲ ਸਵਾਲ ਵੀ ਨੇ ਉਹਨਾਂ ਦਾ ਜਵਾਬ ਬੜੇ ਸ਼ਾਤਰ ਤਰੀਕੇ ਨਾਲ ਮਾਰਕ ਕਾਰਨੀ ਨੇ ਦਿੱਤਾ ਹੈ,
ਕਰੈਕਟ,
ਤੇ ਉਹਨਾਂ ਨੇ ਅਡੈਪਟ ਬਹੁਤ ਵਧੀਆ ਕੀਤਾ ਪੋਲੀਟਿਕਸ ਦੇ ਵਿੱਚ ਆ ਕੇ, ਜਿਹਨੂੰ ਲੈ ਕੇ ਜਿਹੜੇ ਪਹਿਲਾਂ ਖਦਸ਼ੇ ਸਨ ਵੀ ਇਹ ਪੋਲੀਟੀਕਲੀ ਕਿਵੇਂ ਨੈਵੀਗੇਟ ਕਰਨਗੇ, ਉਹ ਕਰ ਗਏ ਨੇ।
ਪੋਲੀਟੀਕਲ ਤਿਕੜਮਬਾਜ਼ੀ ਹੈ, ਪੰਜ ਬੰਦੇ ਫਲੋਰ ਕ੍ਰਾਸ ਕਰਾ ਕੇ ਮੈਜੋਰਿਟੀ ਬਣਾ ਲਈ,
ਯੈਸ, ਤੇ ਹੁਣ ਜਿਹੜੀ ਉਹ ਗੱਲ ਹੈ, ਅੱਛਾ ਫਿਰ ਜਿਹੜੇ ਸਵਾਲ ਵੀ ਨੇ ਪੋਲੀਟੀਕਲ ਉਹਨਾਂ ਦੇ ਜਵਾਬ ਵੀ ਉਹ ਪੋਲੀਟੀਕਲ ਤਰੀਕੇ ਨਾਲ ਬੜੇ ਵਧੀਆ,
ਜੀ ਜੀ,
ਤੇ ਕਈ ਤਾਂ ਕਹਿੰਦੇ ਵੀ ਈਵਨ ਜਸਟਿਨ ਟਰੂਡੋ ਤੋਂ ਵੀ ਵਧੀਆ ਜਵਾਬ ਦੇ ਜਾਂਦੇ ਕਿ
ਜੀ ਜੀ ਜੀ।
ਸੋ ਜੋ ਕਿ ਜਸਟਿਨ ਟਰੂਡੋ ਜਿਹੜੇ ਕਿ ਕਹਿ ਲਓ ਕਿ ਫੁੱਲ ਟਾਈਮ ਪੋਲੀਟੀਸ਼ਨ ਸਨ ਅਤੇ ਕਾਫੀ ਲੰਬੇ ਸਮੇਂ ਤੋਂ ਵੈਟਰਨ ਪੋਲੀਟੀਸ਼ਨ ਰਹੇ,
ਸੋ ਪੋਲੀਟੀਕਲ ਫੈਮਿਲੀ 'ਚ ਹੋਏ,
ਪੋਲੀਟੀਕਲ ਫੈਮਿਲੀ ਦੇ ਵਿੱਚੋਂ ਨੇ, ਸੋ ਮਾਰਕ ਕਾਰਨੀ ਨੈਵੀਗੇਟ ਤਾਂ ਕਰ ਗਏ ਨੇ, ਪਰ ਜਿਹੜਾ ਉਹਨਾਂ ਦਾ ਇੱਕ ਰਵੱਈਆ ਹੈ ਕਿ ਵੀ ਮੈਂ ਤਾਂ ਜੀ ਆਈ ਐਮ ਟੂ ਬਿਜ਼ੀ ਫਾਰ ਦਿਸ, ਕਿ ਇਹ ਤਾਂ ਮੇਰੇ ਸਮੇਂ ਦਾ ਆਪਟੀਮਮ ਯੂਜ਼ ਨਹੀਂ ਹੈ, ਮੇ ਬੀ ਚਲੋ ਠੀਕ ਹੈ ਵੀ ਉਹਨਾਂ ਨੂੰ ਲੱਗਦਾ ਹੋਏਗਾ ਕਿ ਉਹ ਹੋਰ ਕੋਈ ਕੰਮ ਦੀ ਗੱਲ ਕਰਕੇ ਆਪਣੇ ਸਮੇਂ ਦਾ ਬੈਟਰ ਉਹਨੂੰ ਯੂਟੀਲਾਈਜ਼ ਕਰ ਸਕਦੇ ਨੇ ਕੈਨੇਡੀਅਨਸ ਵਾਸਤੇ, ਮੇ ਬੀ ਉਹਨਾਂ ਦੀ ਮਨਸ਼ਾ ਚੰਗੀ ਹੋਏਗੀ, ਪਰ ਵੀ ਦਿਸ ਇਜ਼ ਨੋਟ ਜਸਟ ਪੀਅਰ ਪੋਲੀਐਫ ਔਰ ਕੰਜ਼ਰਵੇਟਿਵ ਪਾਰਟੀ ਵਿੱਚ ਵੀ ਆਰ ਟਾਕਿੰਗ ਅਬਾਊਟ, ਵੀ ਆਰ ਟਾਕਿੰਗ ਅਬਾਊਟ ਦ ਪਾਰਲੀਮੈਂਟ ਆਫ ਕੈਨੇਡਾ,
ਬਿਲਕੁਲ,
ਵੀ ਟਾਕਿੰਗ ਅਬਾਊਟ ਹਾਊਸ ਆਫ ਕਾਮਨਸ, ਤੇ ਉਹਨੂੰ ਰਿਸਪੈਕਟ ਦੇਣੀ, ਇੰਸਟੀਟਿਊਸ਼ਨ ਨੂੰ ਰਿਸਪੈਕਟ ਦੇਣੀ ਕਿਸੇ ਵੀ ਪ੍ਰਾਈਮ ਮਿਨਿਸਟਰ ਵਾਸਤੇ ਉਹ ਬਹੁਤ ਜ਼ਰੂਰੀ ਹੈ।
ਅੱਛਾ, ਮਾਰਕ ਕਾਰਨੀ ਅਕਸਰ ਇਹ ਗੱਲ ਕਹਿ ਦਿੰਦੇ ਨੇ ਕਿ ਮੈਂ ਜੀ ਸਵਾਲਾਂ ਦੇ ਜਵਾਬ ਤਾਂ ਹਰ ਥਾਂ ਜਿੱਥੇ ਮੈਨੂੰ ਕੋਈ ਸਵਾਲ ਪੁੱਛਦਾ ਮੈਂ ਸਵਾਲਾਂ ਦੇ ਜਵਾਬ ਦਿੰਦਾ। ਹੁਣ ਕੱਲ੍ਹ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਪੀਅਰ ਪੋਲੀਐਫ ਜਾ ਰਹੇ ਸੀ ਕਿ ਜਿਹੜਾ ਟੈਕਨੀਕਲ ਰਿਸੈਸ਼ਨ ਆ ਵੀ ਉੱਥੇ ਗੱਲਬਾਤ ਹੋਵੇ, ਹੁਣ ਇਹਨੂੰ ਲੈ ਕੇ ਵੀ ਕਈਆਂ ਦਾ ਇੱਕ ਡਿਬੇਟੇਬਲ ਪੁਆਇੰਟ ਆ ਕਿ ਟੈਕਨੀਕਲ ਰਿਸੈਸ਼ਨ ਕੀ ਸੱਚਮੁੱਚ ਰਿਸੈਸ਼ਨ ਹੈ ਵੀ ਕਿ ਨਹੀਂ। ਸੋ ਜੇ ਡਿਬੇਟੇਬਲ ਪੁਆਇੰਟ ਆ ਫਿਰ ਤਾਂ ਮਤਲਬ ਉੱਥੇ ਡਿਬੇਟ ਬਣਦੀ ਆ। ਜੇ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਨਹੀਂ, ਕਈਆਂ ਦਾ ਮੰਨਣਾ ਕਿ ਡਿਬੇ ਇਹ ਟੈਕਨੀਕਲ ਰਿਸੈਸ਼ਨ ਸਿਰਫ ਨੰਬਰਾਂ 'ਤੇ ਨਾ ਜਾਓ, ਕਿ ਬਹੁਤ ਇੱਕ ਮਾਈਲਡ ਜੀ ਗੱਲ ਹੈ, ਇਹਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ, ਕਈ ਇੰਡੀਪੈਂਡੈਂਟ ਇਕੋਨੋਮਿਸਟ ਵੀ ਇਹ ਗੱਲ ਕਰ ਰਹੇ ਨੇ ਕਿ ਉਹਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ। ਸੋ ਜੇ ਡਿਬੇਟੇਬਲ ਪੁਆਇੰਟ ਆ ਉੱਥੇ ਡਿਬੇਟ ਹੋਣੀ ਬਣਦੀ ਹੈ, ਪਰ
ਕੱਲ੍ਹ ਪ੍ਰਾਈਮ ਮਿਨਿਸਟਰ ਹਿਮਸੈਲਫ ਇਜ਼ ਐਨ ਇਕੋਨੋਮਿਸਟ,
ਹੀ ਇਜ਼ ਐਨ ਇਕੋਨੋਮਿਸਟ। ਹੁਣ ਜੇ ਗੱਲ ਸਾਰੀ ਇਕੋਨਮੀ ਦੇ ਆਲੇ ਦੁਆਲੇ ਇਹ ਹੈ ਤਾਂ ਜਿਹੜਾ ਇਕੋਨੋਮਿਸਟ ਪ੍ਰਾਈਮ ਮਿਨਿਸਟਰ ਲੋਕਾਂ ਨੇ ਚੁਣਿਆ ਹੈ ਉਹ ਇਸ ਗੱਲ 'ਤੇ ਆ ਕੇ ਲੋਕਾਂ ਨੂੰ ਜਾਂ ਤਾਂ ਭਰੋਸਾ ਦਵਾਏ ਜਾਂ ਕੋਈ ਇਹੋ ਜਿਹੀ ਡੈਫੀਨੇਸ਼ਨ ਐਕਸਪਲੇਨੇਸ਼ਨ ਦੇਣ ਜਿਹੜੇ ਕਿ ਲੋਕਾਂ ਦੇ ਮਨ ਨੂੰ ਗੱਲ ਲੱਗੇ। ਅੱਛਾ, ਯਾਦ ਤਾਂ ਇਹ ਹੁੰਦਾ ਨਾ ਕਿ ਮਾਰਕ ਕਾਰਨੀ ਕਿਸੇ ਵਿਦੇਸ਼ੀ ਦੌਰੇ 'ਤੇ ਗਏ ਨੇ ਜਾਂ ਵਿਦ ਇਨ ਦ ਕੰਟਰੀ ਕਿਤੇ ਹੋਰ ਗਏ ਆ, ਤਾਂ ਵੀ ਮੰਨਿਆ ਜਾਂਦਾ ਵੀ ਅੱਜ ਹੈ ਨਹੀਂ ਇੱਥੇ। ਜਦੋਂ ਕੱਲ੍ਹ ਕੁਐਸਚਨ ਪੀਰੀਅਡ ਚੱਲ ਰਿਹਾ ਸੀ, ਮਾਰਕ ਕਾਰਨੀ ਹਾਊਸ ਆਫ ਕਾਮਨਸ ਤੋਂ ਮਹਿਜ਼ 20 ਮਿੰਟਾਂ ਦੀ ਡਰਾਈਵ ਦੀ ਦੂਰੀ 'ਤੇ ਆਪਣੀ ਰਾਈਡਿੰਗ ਦੇ ਵਿੱਚ ਇੱਕ ਹਾਊਸਿੰਗ ਡਿਵੈਲਪਮੈਂਟ 'ਤੇ ਇੱਕ ਫੋਟੋ ਆਪ ਸੀ ਉੱਥੇ ਸਨ, ਅਤੇ ਉੱਥੇ ਵੀ ਉਹਨਾਂ ਨੇ ਕੋਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਮੀਡੀਆ ਨੂੰ ਉੱਥੇ ਸਵਾਲ ਪੁੱਛਣ ਵਾਸਤੇ ਕੋਈ ਸਮਾਂ ਨਹੀਂ ਦਿੱਤਾ ਗਿਆ। ਸੋ ਜੋ ਕਾਰਨੀ ਦਾ ਇਹ ਕਹਿਣਾ ਕਿ ਜੀ ਮੈਂ ਤਾਂ ਸਵਾਲਾਂ ਦੇ ਜਵਾਬ ਅਕਸਰ ਦਿੰਦਾ ਰਹਿਣਾ, ਪਿਛਲੇ ਦਿਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਤਰ੍ਹਾਂ ਮੀਡੀਆ ਅਵੇਲੇਬਿਲਿਟੀ ਉਨੀ ਜ਼ਿਆਦਾ ਨਹੀਂ ਰਹੀ ਨਹੀਂ, ਅੱਜ ਵੈਸੇ ਸਵੇਰੇ ਉਹ ਮੀਡੀਆ ਨਾਲ ਕੁਇਕਲੀ ਅੱਛਾ ਆਪਾਂ ਇੱਕ ਗੱਲ ਕਰ ਲਈਏ, ਜਿਹੜੇ ਟਰੇਡ ਦੇ ਨੰਬਰਸ ਨੇ ਜਿਹਦੇ ਵਿੱਚ ਇਹ ਹੁਣ ਸਾਹਮਣੇ ਆ ਰਿਹਾ ਕਿ ਜਿਹੜੀ ਕੈਨੇਡੀਅਨ ਟਰੇਡ ਵੋਲਿਊਮ ਆ ਨੋਨ ਯੂ ਐੱਸ ਕੰਟਰੀਜ਼ ਨੂੰ ਵਧ ਗਿਆ ਹੋਇਆ, ਸੋ ਉਹਦੇ ਬਾਰੇ ਗੱਲ ਕਰਦੇ ਹਾਂ। ਪਹਿਲਾਂ ਮੈਂ ਦੱਸ ਦਵਾਂ ਕਿ ਪਲੈਨ ਇੰਸ਼ੋਰੈਂਸ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਆ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ 2 or 3 dollars ਪਰ ਡੇਜ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰੱਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। 604-363-2200, 604-363-2200 ਔਰ ਵਿਜ਼ਿਟ ਪਲੈਨ ਇੰਸ਼ੋਰੈਂਸ .ca, ਦੈਟਸ ਪਲੈਨ ਇੰਸ਼ੋਰੈਂਸ .ca। ਬਸ ਜੀ, ਮਾਰਚ ਦੇ ਮਹੀਨੇ ਵਿੱਚ ਜਿਹੜੇ ਕੈਨੇਡੀਅਨ ਨੈਚੁਰਲ ਗੈਸ ਦੇ ਐਕਸਪੋਰਟਸ ਨੇ ਟੂ ਨੋਨ ਯੂ ਐੱਸ ਮਾਰਕੀਟਸ, ਉਹ ਬੜੇ ਰਿਕਾਰਡ ਪੱਧਰ 'ਤੇ ਪਹੁੰਚ ਗਏ ਨੇ, ਅਤੇ ਸਪੈਸੀਫਿਕਲੀ ਨੈਚੁਰਲ ਗੈਸ ਦੀ ਪ੍ਰੋਡਕਸ਼ਨ ਕੈਨੇਡਾ ਦੇ ਵਿੱਚ ਈਅਰ ਓਵਰ ਈਅਰ ਮਾਰਚ ਦੇ ਵਿੱਚ 5.6% ਵਧੀ ਆ, BC ਦੇ ਵਿੱਚ ਲਗਭਗ 14% ਵਧੀ ਆ, ਅਤੇ ਅਲਬਰਟਾ ਦੇ ਵਿੱਚ ਵੀ 1.2% ਨੈਚੁਰਲ ਗੈਸ ਦੀ ਪ੍ਰੋਡਕਸ਼ਨ ਵਧੀ ਆ।
ਅਤੇ ਨੈਚੁਰਲ ਗੈਸ ਜਿਹੜੀ ਅਸੀਂ ਐਕਸਪੋਰਟ ਕਰਦੇ ਹਾਂ ਉਹਦੇ ਵਿੱਚ ਈਅਰ ਓਵਰ ਈਅਰ 7.4% ਦਾ ਇਜ਼ਾਫਾ ਹੋਇਆ। ਸੋ ਪ੍ਰੋਡਕਸ਼ਨ ਦੇ ਵਿੱਚ 5.6% ਦਾ, ਐਕਸਪੋਰਟਸ ਦੇ ਵਿੱਚ 7.4% ਦਾ, ਅਤੇ ਜਿਹੜੇ ਅਸੀਂ ਗੈਸ ਅਮਰੀਕਾ ਨੂੰ ਭੇਜਦੇ ਨੈਚੁਰਲ ਗੈਸ, ਉਹਦੇ ਵਿੱਚ ਈਅਰ ਓਵਰ ਈਅਰ ਤਕਰੀਬਨ 11% ਦੀ ਗਿਰਾਵਟ ਹੋਈ ਆ।
ਅਮਰੀਕਾ ਅਜੇ ਵੀ ਸਭ ਤੋਂ ਵੱਡਾ ਕਸਟਮਰ ਹੈ ਨੈਚੁਰਲ ਗੈਸ ਵਾਸਤੇ ਕੈਨੇਡਾ ਦਾ, ਪਰ ਮਾਰਚ ਦੇ ਵਿੱਚ ਜਿਹੜੀਆਂ ਨੋਨ ਯੂ ਐੱਸ ਮਾਰਕੀਟਸ ਨੇ, ਕਹਿ ਲਓ ਕਿ ਉਹਨਾਂ ਵਾਸਤੇ ਜਿਹੜੇ ਸਾਡੇ ਐਕਸਪੋਰਟ ਸੀਗੇ ਉਹਨਾਂ ਦੇ ਵਿੱਚ ਤਕਰੀਬਨ 11% ਦਾ ਵਾਧਾ ਹੋਇਆ। ਮਤਲਬ ਇਹ ਕਿ ਅਮਰੀਕਾ ਤੋਂ ਉਹ ਜਿਹੜੀ ਸਾਡੀ ਡਿਪੈਂਡੈਂਸੀ 11% ਨੈਚੁਰਲ ਗੈਸ ਦੀ ਸਪਲਾਈ ਵੇਚਣ ਦੀ, ਮਤਲਬ ਅਸੀਂ ਆਪਣੀ ਨੈਚੁਰਲ ਗੈਸ ਦੀ ਸੈਲਿੰਗ ਆ ਉੱਥੋਂ ਘਟੀ ਆ ਉਹ।
ਅਤੇ ਨੋਨ ਯੂ ਐੱਸ ਨੈਚੁਰਲ ਗੈਸ ਐਕਸਪੋਰਟਸ LNG ਐਕਸਪੋਰਟਸ ਦੇ ਵਿੱਚ ਇਜ਼ਾਫਾ ਹੋਣਾ, ਉਹਦਾ ਸਿੱਧਾ ਸਿੱਧਾ ਲਿੰਕ ਹੈ LNG ਕੈਨੇਡਾ ਪ੍ਰੋਜੈਕਟ ਦੇ ਨਾਲ,
ਕਰੈਕਟ,
ਜਿਹੜਾ ਕਿ ਪਿਛਲੇ ਸਾਲ ਜੁਲਾਈ ਦੇ ਵਿੱਚ ਆਪਰੇਸ਼ਨਲ ਹੋਇਆ। ਅਤੇ ਦੱਸਿਆ ਜਾਂਦਾ ਹੈ ਕਿ ਪਿਛਲੇ ਸਾਲ ਜੁਲਾਈ ਤੋਂ ਲੈ ਕੇ ਮਾਰਚ ਤੱਕ ਜਿਹੜੇ ਨੋਨ ਯੂ ਐੱਸ ਨੈਚੁਰਲ ਐਕਸਪੋਰਟਸ ਨੇ ਉਹ ਸਭ ਤੋਂ ਉਚੇਰੇ ਪੱਧਰ 'ਤੇ ਪਹੁੰਚੇ
ਜੀ,
ਕਿ ਮਾਰਚ ਦੇ ਵਿੱਚ ਸਭ ਤੋਂ ਜ਼ਿਆਦਾ ਨੋਨ ਯੂ ਐੱਸ ਮਾਰਕੀਟਸ ਨੂੰ ਅਸੀਂ ਨੈਚੁਰਲ ਗੈਸ ਭੇਜੀ ਆ ਸਿੰਸ ਜੁਲਾਈ 2025
ਜੀ,
ਜਦੋਂ ਦਾ LNG ਕੈਨੇਡਾ ਆਪਰੇਸ਼ਨਲ ਹੋਇਆ। ਅਤੇ ਇਸੇ ਤਰ੍ਹਾਂ ਕਰੂਡ ਆਇਲ ਪ੍ਰੋਡਕਸ਼ਨ ਦੇ ਵਿੱਚ ਵੀ ਜਿਹੜੀ ਇਜ਼ਾਫਾ ਹੋਇਆ 0.2% ਦਾ, ਐਕਸਪੋਰਟਸ ਦੇ ਵਿੱਚ ਕਰੂਡ ਆਇਲ ਦੀਆਂ ਐਕਸਪੋਰਟਸ ਦੇ ਵਿੱਚ 4.2% ਦਾ ਇਜ਼ਾਫਾ ਹੋਇਆ
ਜੀ।
ਅਤੇ ਇਹਦੇ ਵਿੱਚ ਵੀ ਜੋ ਐਕਸਪੋਰਟ ਬਾਏ ਟੂ ਯੂ ਐੱਸ ਹੈ ਬਾਏ ਪਾਈਪਲਾਈਨ ਉਹ 6% ਵਧੀ ਹੈ। ਅਸੀਂ ਅਮਰੀਕਾ ਨੂੰ ਕਰੂਡ ਜ਼ਿਆਦਾ ਭੇਜਿਆ ਕਿਉਂਕਿ ਅਮਰੀਕਾ ਜੋ ਮਿਡਲ ਈਸਟ ਦੇ ਵਿੱਚ ਜੋ ਸਾਰੀਆਂ ਜੋ ਕਹਿ ਲਓ ਕਿ ਅਨਸਰਟਨਟੀਜ਼ ਕਰਕੇ, ਅਤੇ ਐਕਸਪੋਰਟ ਟੂ ਨੋਨ ਯੂ ਐੱਸ ਮਾਰਕੀਟਸ 25% ਵਧੀ, ਅਤੇ ਇਹਦਾ ਸਿੱਧਾ ਸਿੱਧਾ ਲਿੰਕ ਹੈ ਟਰਾਂਸਮਾਊਂਟਨ ਪਾਈਪਲਾਈਨ ਐਕਸਪੈਂਸ਼ਨ ਦੇ ਨਾਲ,
ਕਰੈਕਟ।
ਸੋ ਇਹ ਜਿਹੜੀਆਂ ਦੋ ਪਾਈਪਲਾਈਨਸ ਨੇ ਉਹਨਾਂ ਦੇ ਕਰਕੇ ਸਾਡੀਆਂ ਨੋਨ ਯੂ ਐੱਸ ਐਨਰਜੀ ਐਕਸਪੋਰਟਸ ਦੇ ਵਿੱਚ ਚੋਖਾ ਵਾਧਾ ਹੋ ਰਿਹਾ। ਅਸੀਂ ਹੁਣ ਨੈਚੁਰਲ ਗੈਸ ਵੀ ਜ਼ਿਆਦਾ ਭੇਜ ਰਹੇ ਹਾਂ ਏਸ਼ੀਆ ਨੂੰ, ਚਾਈਨਾ ਨੂੰ, ਹੋਰ ਮੁਲਕਾਂ ਨੂੰ, ਅਤੇ ਸੇਮ ਇਜ਼ ਟਰੂ ਫੋਰ ਕਰੂਡ ਆਇਲ ਐਸ ਵੈਲ।
ਕੁਝ ਨੰਬਰਸ BC ਸਟੈਟਸ ਨੇ ਵੀ ਰਿਲੀਜ਼ ਕੀਤੇ ਨੇ। ਹੁਣ BC ਦੇ ਵਿੱਚ ਵਾਸੂ ਜੀ ਜਿਹੜੇ ਇਸ ਸਾਲ ਦੇ ਹੁਣ ਤੱਕ ਦੇ ਨੰਬਰਸ ਵੇਖੀਏ, ਅਮਰੀਕਾ ਨੂੰ ਜਾਣ ਵਾਲੇ ਜਿਹੜੇ BC ਤੋਂ ਐਕਸਪੋਰਟਸ ਜਾਂਦੇ ਨੇ ਉਹਨਾਂ ਦੇ ਵਿੱਚ ਤਕਰੀਬਨ 15% ਦੀ ਗਿਰਾਵਟ ਆਈ ਆ, ਪਰ ਚਾਈਨਾ ਨੂੰ ਜਾਣ ਵਾਲੇ ਐਕਸਪੋਰਟਸ ਦੇ ਵਿੱਚ ਤਕਰੀਬਨ 17% ਵਾਧਾ ਹੋਇਆ ਹੈ। ਸੋ ਜੋ ਇਹ ਕਹਿ ਲਓ ਇੱਕ ਤਰ੍ਹਾਂ ਟਰੇਡ ਦਾ ਜੋ ਟਰੇਡ ਦੀ ਬੈਲੈਂਸ ਸ਼ੀਟ ਆ ਜਾਂ ਉਹਦਾ ਜਿਹੜਾ ਵਹੀ ਖਾਤਾ, ਉਹਦੇ ਵਿੱਚ ਤਬਦੀਲੀ ਕਾਫੀ ਤੇਜ਼ੀ ਨਾਲ ਆ ਰਹੀ ਹੈ। ਅੱਛਾ, ਜਿਹੜੇ BC ਦੇ ਵੀ ਚਾਈਨਾ ਵੱਲ ਵਧੇ ਹੋਏ ਐਕਸਪੋਰਟਸ ਨੇ, ਇਹਦੇ ਪਿੱਛੇ ਵੀ ਆਹ ਜਿਹੜੀਆਂ ਦੋ ਪਾਈਪਲਾਈਨਸ ਨੇ ਇਹ ਇੱਕ ਬਹੁਤ ਵੱਡਾ ਕੰਟਰੀਬਿਊਟਿੰਗ ਫੈਕਟਰ ਹੋਏਗਾ।
ਬਿਲਕੁਲ। ਸੋ ਜਿਹੜੀ ਵੈਸੇ ਵੀ ਸਾਡੀ ਜੋ ਡਾਈਵਰਸੀਫਿਕੇਸ਼ਨ ਦੀ ਓਵਰਆਲ ਸਟ੍ਰੈਟਜੀ ਆ
ਜੀ,
ਇਟ ਸੀਮਸ ਟੂ ਬੀ ਵਰਕਿੰਗ।
ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਵੈਰੀ ਮਚ।
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਹੁੰਦੀ।
ਥੈਂਕ ਯੂ।
ਥੈਂਕ ਯੂ।